ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਖਸਮ ਮਰੈ ਤਉ ਨਾਰ ਨਾਰੂਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਇਹਾਂ ਭੋਗ ਬਿਲਾਸ ਖਸਮ ਮਰੈ ਤਉ ਨਾਰ ਨਾਰੂਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਇਹਾਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੈ ਹਾਰ ਸੰਤ ਕਉ ਬਿਖ ਬਿਗਸੈ ਸੰਸਾਰ ਕਰ ਸਿਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਬੇਚਾਰੀ ਸੰਤ ਭਾਗ ਉਹ ਪਾਸ਼ੈ ਪਰੈ ਗੁਰ ਪ੍ਰਸਾਦੀ ਮਾਰੋਂ ਡਰੈ ਸਾਕਤ ਕੀ ਉਹ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤ੍ਰਿਖ ਡਾਇਣ ਹਮ ਤਿਸ ਕਾ ਬਹੁ ਜਾਣਿਆ ਪੇਉ ਜਬ ਹੁਏ ਕਿਰਪਾਲ ਮਿਲੇ ਗੁਰ ਦੇਉ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਹਮ ਤਿਸ ਕਾ ਬਹੁ ਜਾਣਿਆ ਪੇਉ ਜਬ ਹੁਏ ਕਿਰਪਾਲ ਮਿਲੇ ਗੁਰ ਦੇਉ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਤ ਪਾਵਨ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬੈਠ ਕਰਕੇ ਗੁਰਬਾਣੀ ਦੀ ਜੋ ਪਵਿੱਤਰ ਕਥਾ ਵਿਚਾਰ ਹੈ ਸਰਵਣ ਕਰਨ ਦਾ ਕਥਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਗੋਂਡ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 871 ਤੇ ਸ਼ੋਭਨੀਕ ਹਨ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਰਾਹੀਂ ਮਾਇਆ ਦਾ ਅਤੇ ਜੀਵ ਦਾ ਇੱਕ ਪਤੀ ਪਤਨੀ ਦੇ ਰੂਪ ਵਿੱਚ ਅਲੰਕਾਰ ਬਣ ਕੇ ਸਾਨੂੰ ਬਹੁਤ ਹੀ ਅਨਮੋਲ ਜੋ ਸਿੱਖਿਆ ਹੈ ਉਹ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਵਿੱਚ ਮਾਇਆ ਦੀ ਪਰਿਭਾਸ਼ਾ ਦਿੰਦਿਆਂ ਸਤਿਗੁਰਾਂ ਨੇ ਫਰਮਾਇਆ ਹੈ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਚਾਹੇ ਉਹ ਧਨ ਦੌਲਤ ਹੈ, ਚਾਹੇ ਉਹ ਸਾਡਾ ਪਰਿਵਾਰ ਹੈ, ਚਾਹੇ ਸਾਡਾ ਕੋਈ ਫਰੈਂਡ ਸਰਕਲ, ਚਾਹੇ ਉਹ ਸਾਡੇ ਕਰਮ ਧਰਮ, ਇੰਜ ਕਹਿ ਲਈਏ ਕਿ ਜੀਵਨ ਦੇ ਵਿੱਚ ਵਰਤੋਂ ਵਿਹਾਰ ਹਰ ਕੁਝ ਉਦੋਂ ਮਾਇਆ ਬਣ ਜਾਂਦਾ ਹੈ ਜਿਹਦੇ ਕਾਰਨ ਸਾਨੂੰ ਮਾਇਆ ਦਾ ਮਾਲਕ ਪਰਮੇਸ਼ਰ ਵਿਸਰ ਜਾਂਦਾ ਹੈ। ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਮਨੁੱਖ ਕਾਰ ਵਿਹਾਰ ਕਰਦਿਆਂ ਪਰਿਵਾਰ ਅੰਦਰ ਸੰਸਾਰ ਵਿੱਚ ਵਿਚਰਦਿਆਂ ਮੋਹ ਮਾਇਆ ਵਿੱਚ ਰਹਿੰਦਿਆਂ ਹੀ ਆਪਣੇ ਕਰਤੇ ਪੁਰਖ ਵਾਹਿਗੁਰੂ ਨਾਲ ਜੁੜ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਸ ਦਿਨ ਤੋਂ ਜੀਵ ਨੂੰ ਪਰਮਾਤਮਾ ਨੇ ਸਿਰਜਿਆ ਹੈ, ਪੈਦਾ ਕਰਕੇ ਸੰਸਾਰ ਤੇ ਭੇਜਿਆ, ਇਹਦੀਆਂ ਜਿਤਨੀਆਂ ਲੋੜਾਂ ਨੇ ਜ਼ਰੂਰਤਾਂ ਨੇ ਉਹਦੀ ਪੂਰਤੀ ਵੀ ਉਹ ਮਾਲਕ ਕਰ ਰਿਹਾ ਹੈ। ਇੰਜ ਕਹਿ ਲਈਏ ਕਿ ਇਹ ਸਾਰਾ ਕੁਝ ਮਨੁੱਖ ਦੇ ਗੁਜ਼ਰਾਨ ਵਾਸਤੇ ਸੀ। ਇਹਨੂੰ ਰਹਿਣ ਲਈ ਘਰ ਚਾਹੀਦਾ, ਇਹਦੀ ਭੁੱਖ ਦੂਰ ਹੋ ਸਕੇ, ਇਹਨੂੰ ਪ੍ਰਸ਼ਾਦੇ ਦੀ ਰੋਟੀ ਦੀ ਲੋੜ ਹੈ, ਇਹਦੇ ਕਾਰ ਵਿਹਾਰ ਚੱਲਦੇ ਰਹਿਣ, ਧਨ ਦੌਲਤ ਸਰਮਾਇਆ ਸੰਪਤੀ ਜਾਇਦਾਦ ਇਹਨੂੰ ਚਾਹੀਦੀ ਹੈ। ਪਰ ਜਦੋਂ ਮਨੁੱਖ ਇਹਦੇ ਵਿੱਚ ਖਚ ਧੋ ਕੇ ਆਪਣੀ ਮੰਜ਼ਲੇ ਮਕਸੂਦ ਨੂੰ ਭੁੱਲ ਜਾਵੇ, ਮਨੋਰਥ ਤੋਂ ਦੂਰ ਚੱਲਿਆ ਜਾਵੇ, ਕੇਵਲ ਜੋ ਲੋੜਾਂ ਨੇ ਜ਼ਰੂਰਤਾਂ ਨੇ ਉਹਨੂੰ ਹੀ ਆਪਣੀ ਮੰਜ਼ਿਲ ਸਮਝ ਲਵੇ, ਇਹੀ ਧਨ ਦੌਲਤ ਜ਼ਮੀਨ ਜਾਇਦਾਦ ਹਰ ਉਹ ਵਸਤੂ ਜਿਹੜੀ ਮਨੁੱਖ ਦੀ ਸਹੂਲਤ ਸੀ, ਮਨੁੱਖ ਲਈ ਸੁਖਦਾਈ ਸੀ, ਉਹ ਫਿਰ ਇਹਦੀ ਖੁਆਰੀ ਦਾ ਕਾਰਨ ਬਣਦੀ ਹੈ। ਜਿਵੇਂ ਕੋਈ ਮਨੁੱਖ ਘਰ ਤੋਂ ਤੁਰਦਾ ਤੇ ਉਹਨੇ ਕਿਸੇ ਮੰਜ਼ਿਲ ਤੇ ਪਹੁੰਚਣਾ, ਉਹਨੂੰ ਮੰਜ਼ਿਲ ਤੱਕ ਪਹੁੰਚਣ ਲਈ ਜਿੱਥੇ ਵਾਹਨ ਦੀ ਲੋੜ ਹੈ, ਕਿਸੇ ਸਵਾਰੀ ਦੀ ਲੋੜ ਹੈ, ਉੱਥੇ ਰਸਤੇ ਵਿੱਚ ਉਹ ਕਿਸੇ ਜਗ੍ਹਾ ਤੇ ਰੁਕ ਕੇ ਵਿਸ਼ਰਾਮ ਕਰਦਾ, ਪਿਆਸ ਲੱਗਦੀ ਹੈ ਪਾਣੀ ਪੀਂਦਾ, ਰਸਤੇ ਵਿੱਚ ਭੁੱਖ ਲੱਗਦੀ ਹੈ ਭੋਜਨ ਛਕਦਾ, ਲੋੜ ਪਵੇ ਤੇ ਧਨ ਦੌਲਤ ਵੀ ਉਹਦੇ ਖਰਚੇ ਲਈ ਉਹਦੇ ਪਾਸ ਹੁੰਦੀ ਹੈ। ਪਰ ਇਹ ਸਾਰਾ ਕੁਝ ਕਰਦਾ ਹੋਇਆ ਮਨੁੱਖ ਆਪਣੀ ਮੰਜ਼ਿਲ ਵੱਲ ਵੱਧਦਾ, ਮੰਜ਼ਿਲ ਦਾ ਧਿਆਨ ਰੱਖਦਾ, ਤੇ ਜੇ ਕੋਈ ਰਸਤੇ ਵਿੱਚ ਐਸ਼ ਪ੍ਰਸਤੀ ਵਿੱਚ ਹੀ ਖਚ ਧੋ ਕੇ ਇੱਕ ਜਗ੍ਹਾ ਤੇ ਰੁਕਿਆ ਰਹੇ, ਮੰਜ਼ਿਲ ਵੱਲ ਵਧੇ ਹੀ ਨਾ, ਤੇ ਉਹ ਮਨੁੱਖ ਆਪਣੇ ਮਨੋਰਥ ਦੇ ਵਿੱਚ ਸਫਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਨੇ ਸਾਡੇ ਗੁਜਰਾਨ ਲਈ, ਸਾਡੇ ਕਾਰ ਵਿਹਾਰ ਲਈ, ਸਾਡੀਆਂ ਲੋੜਾਂ ਲਈ, ਜ਼ਰੂਰਤਾਂ ਲਈ ਸਾਨੂੰ ਬਹੁਤ ਕੁਝ ਬਖਸ਼ਿਸ਼ ਕੀਤਾ ਹੈ। ਪਰ ਜਦੋਂ ਅਸੀਂ ਇਹਨਾਂ ਵਿੱਚ ਖਚ ਧੋ ਕੇ ਉਸ ਦੇਣਹਾਰ ਪ੍ਰਭੂ ਨੂੰ ਵਿਸਾਰ ਦਿੰਦੇ ਹਾਂ, ਇਹ ਸਾਰਾ ਕੁਝ ਮਾਇਆ ਬਣ ਜਾਂਦਾ ਹੈ। ਤੇ ਪ੍ਰਭੂ ਭਗਤਾਂ ਨੇ ਇੱਕ ਸੁਰ ਦੇ ਵਿੱਚ ਹੋ ਕੇ ਇਹ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਇਹ ਮਾਇਆ ਅਸਲ ਵਿੱਚ ਪਰਮੇਸ਼ਰ ਦਾ ਪਰਛਾਵਾਂ ਹੈ। ਜਿਵੇਂ ਦਰਖਤ ਨਾਲ ਜੁੜਾਂਗੇ ਤੇ ਸਭ ਕੁਝ ਪ੍ਰਾਪਤ ਹੋਵੇਗਾ, ਦਰਖਤ ਦੀ ਛਾਂ ਵੀ ਮਿਲੇਗੀ, ਦਰਖਤ ਦੇ ਫਲ ਵੀ ਮਿਲਣਗੇ, ਤੇ ਜੇ ਕੋਈ ਕੇਵਲ ਦਰਖਤ ਦੇ ਪਰਛਾਵੇਂ ਨਾਲ ਜੁੜ ਕੇ ਬਹਿ ਜਾਵੇ, ਪਰਛਾਵੇਂ ਨੂੰ ਹੀ ਸਭ ਕੁਝ ਸਮਝ ਲਵੇ, ਇਹ ਮਨੁੱਖ ਦੀ ਬਹੁਤ ਵੱਡੀ ਭੁੱਲ ਹੋਵੇਗੀ। ਸੰਸਾਰੀ ਜੀਵ ਸਾਰੀ ਉਮਰ ਇਸ ਮਾਇਆ ਦੇ ਮਗਰ ਦੌੜਦੇ ਨੇ, ਪਰ ਫਿਰ ਵੀ ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ, ਭਾਵ ਉਹਨਾਂ ਦੇ ਹੱਥ ਨਹੀਂ ਲੱਗਦੀ, ਭਾਵੇਂ ਉਹ ਕਰੋੜਾਂ ਪਤੀ ਹੋਣ, ਲੱਖਾਂ ਪਤੀ ਹੋਣ। ਮਾਇਆ ਦੇ ਵਿੱਚ ਰਹਿ ਕੇ ਜੀਵ ਸੰਤੁਸ਼ਟ ਨਹੀਂ ਹੋ ਸਕਦਾ, ਸੁਖੀ ਨਹੀਂ ਹੋ ਸਕਦਾ, ਤੇ ਜਿਸ ਲਈ ਇਹ ਯਤਨਸ਼ੀਲ ਹੈ ਕਿ ਸ਼ਾਇਦ ਇਹ ਮੇਰੇ ਨਾਲ ਨਿਭ ਸਕੇ, ਇਹ ਕੇਵਲ ਗੁਜਰਾਨ ਮਾਤਰ ਹੈ, ਮਨੁੱਖ ਦੇ ਨਾਲ ਇਹ ਨਿਭਦੀ ਵੀ ਨਹੀਂ। ਤੇ ਜਿਨ੍ਹਾਂ ਨੇ ਇਹਨੂੰ ਗੁਜਰਾਨ ਵਾਸਤੇ, ਪਾਰੋਪਕਾਰ ਵਾਸਤੇ ਵਰਤਿਆ, ਉਹਨਾਂ ਲਈ ਇਹ ਸੁਖਦਾਈ ਹੈ। ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਇੰਜ ਕਹਿ ਲਈਏ ਕਿ ਇੱਕੋ ਜੀਵ ਨੇ ਜਿਹੜੇ ਇਹਦੇ ਪਿੱਛੇ ਦੌੜ ਰਹੇ ਨੇ, ਪਰ ਉਹਨਾਂ ਦੀ ਪਕੜ ਵਿੱਚ ਨਹੀਂ ਆ ਰਹੀ, ਭਾਵੇਂ ਉਹਨਾਂ ਨੇ ਧਰਤੀ ਦੇ ਹੇਠ ਇਹਨੂੰ ਦੱਬ ਕੇ ਰੱਖਿਆ ਹੋਵੇ, ਲੱਖਾਂ ਕਰੋੜਾਂ ਜੋੜੇ ਹੋਣ। ਪਕੜ ਵਿੱਚ ਦਾ ਮਤਲਬ ਹੈ ਕਿ ਉਹ ਇਹਦੇ ਵਿੱਚ ਸੰਤੁਸ਼ਟ ਨਹੀਂ, ਟਿਕਾ ਨਹੀਂ ਉਹਨਾਂ ਦੇ ਜੀਵਨ ਵਿੱਚ। ਤੇ ਜਿਹੜੇ ਇਸ ਦੇ ਮੋਹ ਤੋਂ ਆਪਣੇ ਆਪ ਨੂੰ ਉੱਪਰ ਕਰ ਲੈਂਦੇ ਨੇ, ਇਹੀ ਮਾਇਆ ਫਿਰ ਉਹਨਾਂ ਦੇ ਪਿੱਛੇ ਲੱਗ ਤੁਰਦੀ ਹੈ। ਇੰਜ ਕਹਿ ਲਈਏ ਕਿ ਜਿਵੇਂ ਅਸੀਂ ਸੂਰਜ ਤੋਂ ਉਲਟੇ ਪਾਸੇ ਤੁਰਾਂਗੇ ਤੇ ਪਰਛਾਵਾਂ ਸਾਡੇ ਅੱਗੇ ਤੁਰੇਗਾ, ਦੌੜਾਂਗੇ, ਭੱਜਾਂਗੇ, ਉਹ ਪਰਛਾਵਾਂ ਪਕੜ ਵਿੱਚ ਆ ਜਾਵੇ, ਜਿੰਨਾ ਵੀ ਭੱਜਾਂਗੇ ਪਰਛਾਵਾਂ ਉਨਾ ਹੀ ਭੱਜਿਆ ਜਾਂਦਾ। ਪਰ ਜਿਹੜਾ ਸੂਰਜ ਵੱਲ ਮੂੰਹ ਕਰਕੇ ਤੁਰ ਪਵੇ, ਫਿਰ ਪਰਛਾਵਾਂ ਪਿੱਛੇ ਹੋ ਜਾਂਦਾ ਤੇ ਤੁਰਨ ਵਾਲਾ ਮਨੁੱਖ ਅੱਗੇ ਹੋ ਜਾਂਦਾ। ਬਸ ਆਹ ਜੁਗਤੀ ਸਮਝਣ ਦੀ ਲੋੜ ਹੈ ਕਿ ਇੱਕ ਉਹ ਨੇ ਜਿਹੜੇ ਇਸ ਮਾਇਆ ਰੂਪੀ ਪਰਛਾਵੇਂ ਦੇ ਪਿੱਛੇ ਦੌੜ ਰਹੇ ਨੇ, ਥੱਕ ਗਏ ਨੇ, ਦਮ ਟੁੱਟ ਗਏ, ਪਰ ਤ੍ਰਿਪਤੀ ਨਹੀਂ, ਟਿਕਾ ਨਹੀਂ, ਇਹ ਪਕੜ ਵਿੱਚ ਨਹੀਂ ਆਈ। ਤੇ ਦੂਸਰੇ ਉਹ ਜਿਹੜੇ ਰੱਬ ਵੱਲ ਮੂੰਹ ਕਰਕੇ ਤੁਰ ਪਏ, ਉਹਨਾਂ ਦੀ ਇਹ ਦਾਸੀ ਬਣ ਕੇ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਹੈ। ਭਗਤ ਕਬੀਰ ਸਾਹਿਬ ਜੀ ਨੇ ਇਹ ਅਲੰਕਾਰ ਬੰਨਿਆ ਕਿ ਦੁਨਿਆਵੀ ਜੀਵ ਜਿਹੜੇ ਨੇ ਉਹ ਇਸ ਮਾਇਆ ਦੇ ਖਸਮ ਮਾਲਕ ਬਣਨਾ ਚਾਹੁੰਦੇ ਨੇ, ਪਰ ਇਹ ਮਾਇਆ ਐਸੀ ਸੁਹਾਗਣ ਹੈ, ਇਹਨੇ ਐਸੇ ਆਪਣੇ ਤਨ ਤੇ ਸ਼ਿੰਗਾਰ ਰਚੇ ਨੇ, ਐਸੀ ਮੋਹਣੀ ਹੈ ਕਿ ਕਈ ਤਰ੍ਹਾਂ ਦਾ ਪ੍ਰਭਾਵ ਪਾ ਕੇ ਜੀਵਾਂ ਨੂੰ ਮੋਹ ਰਹੀ ਹੈ। ਜੀਵ ਇਹਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਚਾਹੁੰਦੇ ਨੇ, ਇਹਦਾ ਖਸਮ ਇਹਦੇ ਮਾਲਕ ਬਣਨਾ ਚਾਹੁੰਦੇ ਨੇ, ਪਰ ਅਸਲ ਵਿੱਚ ਜੀਵ ਦੇ ਮਨ ਵਿੱਚ ਇਹ ਭੁਲੇਖਾ ਹੈ। ਜਿਨ੍ਹਾਂ ਨੇ ਇਸ ਮਾਇਆ ਨੂੰ ਆਪਣੇ ਕੋਲ ਰੱਖ ਕੇ ਇਹਦੇ ਮੋਹ ਵਿੱਚ ਫਸ ਕੇ ਯਤਨ ਕੀਤਾ ਕਿ ਸਾਡੇ ਅਨੁਸਾਰੀ ਚੱਲੇ, ਅਸੀਂ ਇਹਦੇ ਮਾਲਕ ਬਣੀਏ, ਕਹਿਣ ਲੱਗੇ ਮਾਇਆ ਇੱਕ ਐਸੀ ਇਸਤਰੀ ਹੈ, ਇੱਕ ਐਸੀ ਪਤਨੀ ਹੈ ਕਿ ਜਦੋਂ ਇਹਦਾ ਜਿਹੜਾ ਖਸਮ ਮਾਲਕ ਸੰਸਾਰ ਤੋਂ ਤੁਰਦਾ, ਭਾਵ ਜਦੋਂ ਮਰਦਾ, ਤੇ ਇਹ ਰੋਂਦੀ ਨਹੀਂ, ਕਿਉਂਕਿ ਇਹਦਾ ਰਖਵਾਲਾ, ਇਹਦਾ ਮਾਲਕ ਪਹਿਲਾਂ ਹੀ ਕਮਰ ਕੱਸੇ ਕਰਕੇ ਤਿਆਰ ਬੈਠਾ ਹੁੰਦਾ। ਇਹਨੂੰ ਸਾਂਭਣ ਵਾਲੇ ਬਹੁਤ ਲੋਕ ਤਿਆਰ ਹੋ ਜਾਂਦੇ ਨੇ, ਪਰ ਜਿਨ੍ਹੇ ਸਾਰੀ ਉਮਰ ਇਹਦੀ ਖਾਤਰ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਆਪਣਾ ਦੀਨ ਵੀ ਗਵਾ ਦਿੱਤਾ, ਕੇਵਲ ਇਹਦੀ ਖਾਤਰ ਹੀ ਦੌੜ ਭੱਜ ਕਰਦਾ ਰਿਹਾ, ਇਹਦੇ ਤੁਰ ਜਾਣ ਤੇ ਮਾਇਆ ਨੇ ਫਿਰ ਗਿਲਾ ਨਾ ਕੀਤਾ। ਮਾਇਆ ਅਸਲ ਵਿੱਚ ਇਹ ਆਖਦੀ ਹੈ ਕਿ ਜਿਹੜੇ ਮੈਨੂੰ ਮਾਲਕ ਬਣ ਕੇ ਆਪਣੇ ਅਧੀਨ ਰੱਖਣਾ ਚਾਹੁੰਦੇ ਨੇ, ਉਹਨਾਂ ਨੂੰ ਤਾਂ ਮੈਂ ਨੇੜੇ ਵੀ ਨਹੀਂ ਢੁੱਕਣ ਦਿੰਦੀ, ਭਾਵ ਮੈਂ ਉਹਨਾਂ ਦੇ ਚਲੇ ਜਾਣ ਤੇ ਗਿਲਾ ਨਹੀਂ ਕਰਦੀ, ਰੋਂਦੀ ਨਹੀਂ, ਤੇ ਜਿਹੜੇ ਮੇਰੇ ਮੋਹ ਤੋਂ ਉੱਪਰ ਉੱਠ ਜਾਂਦੇ ਨੇ, ਮੈਂ ਤਰਸਦੀ ਹਾਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਕੇ ਕਿ ਉਹ ਮੇਰੇ ਮਾਲਕ ਬਣ। ਭਗਤ ਕਬੀਰ ਸਾਹਿਬ ਨੇ ਇੱਕ ਜਗ੍ਹਾ ਤੇ ਜਿਹੜੇ ਵਿਸ਼ਈ ਮਨੁੱਖ ਨੇ, ਨਸ਼ਈ ਮਨੁੱਖ ਨੇ, ਵਿਕਾਰੀ ਮਨੁੱਖ ਨੇ, ਜਵਾਰੀ ਮਨੁੱਖ ਨੇ, ਉਹਨਾਂ ਦਾ ਅਲੰਕਾਰ ਬਣ ਕੇ ਵੀ ਸਾਨੂੰ ਸਮਝਾਇਆ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨ ਗੁਣ ਬਾਡਾ ਡੂ ਕਿਨੈ ਬਵੇਕੀ ਕਾਟੀ ਤੂੰ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਓਹੇਰੀ ਅਲੰਕਾਰ ਬੰਨਿਆ ਕਹਿਣ ਲੱਗੇ ਜਿਹੜੇ ਮਨੁੱਖ ਨਸ਼ਈ ਨੇ ਵਸ਼ਈ ਨੇ ਉਹਨਾਂ ਦਾ ਬਹਿਣ ਖਲੋਣ ਕਿੱਥੇ ਆ ਜਿੱਥੇ ਮਾਸ ਸ਼ਰਾਬ ਚੱਲਦੀ ਹੋਵੇ ਉਹ ਮਨੁੱਖ ਇੱਕ ਭਾਂਡੇ ਦੇ ਵਿੱਚ ਰਿੰਨਿਆ ਹੋਇਆ ਕੁੱਕੜ ਪਾ ਕੇ ਦੂਸਰੇ ਭਾਂਡੇ ਦੇ ਵਿੱਚ ਸ਼ਰਾਬ ਪਾ ਕੇ ਉਹਦੇ ਆਲੇ ਦੁਆਲੇ ਬੈਠ ਜਾਣਗੇ ਉਹਨਾਂ ਸਾਰੇ ਵਿਸ਼ਈਆਂ ਦੇ ਵਿਕਾਰੀਆਂ ਦੇ ਨਸ਼ਈਆਂ ਦੇ ਅੰਦਰ ਇਸ ਨਕਟੀ ਨਿਲਾਜ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਚੱਲ ਰਿਹਾ ਹੁੰਦਾ ਤੇ ਉਹਨਾਂ ਸਾਰਿਆਂ ਦੇ ਵਿੱਚ ਇਹ ਵਾਸਾ ਤੇ ਉਹ ਇਹਨਾਂ ਸਾਰਿਆਂ ਨੂੰ ਮਾਰ ਕੇ ਆਪਣੇ ਪ੍ਰਭਾਵ ਹੇਠ ਲਿਆ ਕੇ ਫਿਰ ਇਹਨਾਂ ਵੱਲ ਵੇਖਦੀ ਹੈ ਵੀ ਇਹਨਾਂ ਵਿੱਚੋਂ ਕੋਈ ਬਚ ਤੇ ਨਹੀਂ ਗਿਆ ਇਹੀ ਕਾਰਨ ਕਿ ਇਸ ਮਾਇਆ ਨੇ ਜਿਹੜੇ ਨਸ਼ਈ ਵਸ਼ਈ ਮਨੁੱਖ ਨੇ ਜਿਹੜੇ ਵਿਕਾਰੀ ਮਨੁੱਖ ਨੇ ਜਿਹੜੇ ਇਹਦੇ ਮੋਹ ਵਿੱਚ ਫਸੇ ਨੇ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਨੂੰ ਨਲੱਜ ਕਰ ਦਿੱਤਾ ਪਰ ਜਿਹੜੇ ਪ੍ਰਭੂ ਨਾਲ ਜੁੜ ਕੇ ਸਮਝ ਗਏ ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਕਹਿੰਦੇ ਮਾਇਆ ਕਈ ਭੇਸ ਬਣਾ ਕੇ ਮੇਰੇ ਜੀਵਨ ਵਿੱਚ ਵੀ ਆਈ ਪਰ ਮੈਂ ਆਪਣੇ ਗੁਰੂ ਦੀ ਮਾਲਕ ਦੀ ਕਿਰਪਾ ਦੇ ਨਾਲ ਬਚਦਾ ਰਿਹਾ ਤੇ ਆਦੇਸ਼ ਕਰਕੇ ਨਮਸਕਾਰ ਕਰਕੇ ਇਹ ਅੱਗੇ ਤੁਰ ਜਾਂਦੀ ਰਹੀ ਸੰਸਾਰ ਦੇ ਜੀਵ ਇਸ ਮਾਇਆ ਨੂੰ ਇੰਜ ਸਮਝਦੇ ਨੇ ਜਿਵੇਂ ਸਕੀ ਭੈਣ ਜਾਂ ਭੈਣ ਦੀ ਬੇਟੀ ਜਿਹੜੀ ਭਾਣ ਜੀ ਭਣੇਵੀਂ ਹੁੰਦੀ ਹੈ ਪਰ ਮਾਇਆ ਕਹਿੰਦੀ ਅਸਲ ਵਿੱਚ ਜਿਹੜੇ ਮਾਲਕ ਦੇ ਅਨੁਸਾਰੀ ਹੋ ਕੇ ਮੇਰੇ ਮੋਹ ਤੋਂ ਦੂਰ ਹੋ ਜਾਂਦੇ ਨੇ ਉਹ ਮੇਰੇ ਖਸਮ ਨੇ ਅਸਲ ਵਿੱਚ ਉਹ ਮੇਰੇ ਮਾਲਕ ਨੇ ਅਸਲ ਵਿੱਚ ਮੈਂ ਉਹਨਾਂ ਦੀ ਪਤਨੀ ਹਾਂ ਉਹਨਾਂ ਦੀ ਸੁਹਾਗਣ ਹਾਂ ਭਗਤ ਕਬੀਰ ਸਾਹਿਬ ਨੇ ਇਹ ਅਲੰਕਾਰ ਬੰਨਿਆ ਇਕਤ ਪੱਤਰ ਭਰ ਉਰਕਟ ਕੁਰਕਟ ਕੁਰਕਟ ਦਾ ਅਰਥ ਹੈ ਕੁੱਕੜ ਤੇ ਉਰਕਟ ਦਾ ਅਰਥ ਹੈ ਰਿੰਨਿਆ ਹੋਇਆ ਭਾਵ ਜਿਹੜੇ ਮਾਸ ਸ਼ਰਾਬ ਦੇ ਵਿੱਚ ਖਚਤ ਲੋਕ ਨੇ ਜਿਹੜੇ ਵਿਕਾਰੀ ਨੇ ਨਸ਼ਈ ਨੇ ਵਸ਼ਈ ਨੇ ਜੁਆਰੀ ਨੇ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਣੀ ਇੱਕ ਭਾਂਡੇ ਵਿੱਚ ਪਾਣੀ ਦਾ ਅਰਥ ਹੈ ਉਹ ਸ਼ਰਾਬ ਪਾ ਕੇ ਬੈਠੇ ਹੁੰਦੇ ਨੇ ਆਸ ਪਾਸ ਪੰਚ ਜੋਗੀਆ ਬੈਠੇ ਉਹ ਜਿਹੜੇ ਵਿਕਾਰੀ ਮਨੁੱਖ ਨੇ ਜਿਹੜੇ ਵਿਕਾਰਾਂ ਵਿੱਚ ਮਿਲੇ ਹੋਏ ਨੇ ਜੋਗ ਦਾ ਅਰਥ ਹੁੰਦਾ ਮਿਲ ਜਾਣਾ ਜੁੜ ਜਾਣਾ ਉਹ ਇਹਦੇ ਆਲੇ ਦੁਆਲੇ ਬੈਠਦੇ ਨੇ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਇਹ ਨੱਕ ਤੋਂ ਕੱਟੀ ਹੋਈ ਨਲੱਜ ਰਾਣੀ ਜਿਹੜੀ ਮਾਇਆ ਹੈ ਉਹਨਾਂ ਦੇ ਵਿੱਚ ਬੈਠੀ ਹੁੰਦੀ ਉਹਨਾਂ ਦੇ ਅੰਦਰ ਵਰਤਦੀ ਹੈ ਕਹਿਣ ਲੱਗੇ ਨਕਟੀ ਕੋ ਠਨ ਗੁਣ ਬਾਡਾ ਡੂ ਇਸ ਨਲੱਜ ਮਾਇਆ ਦਾ ਵਾਜਾ ਸਾਰੇ ਸੰਸਾਰ ਦੇ ਵਿੱਚ ਵੱਜ ਰਿਹਾ ਕਿਨੈ ਵਿਵੇਕੀ ਕਾਟੀ ਤੂੰ ਪਰ ਕੋਈ ਵਿਵੇਕਵਾਨ ਕੋਈ ਗਿਆਨਵਾਨ ਕੋਈ ਵਿਚਾਰਵਾਨ ਜਿਹਨੂੰ ਇਹ ਸਮਝ ਆ ਗਈ ਉਹਨੇ ਇਹਨੂੰ ਕੱਟ ਦਿੱਤਾ ਭਾਵ ਆਪਣੇ ਜੀਵਨ ਵਿੱਚੋਂ ਪਰੇ ਕਰ ਦਿੱਤਾ ਭਗਤ ਕਬੀਰ ਸਾਹਿਬ ਨੇ ਬਚਨ ਕਹੇ ਕਹਿਣ ਲੱਗੇ ਸਗਲ ਮਾਹੇ ਨਕਟੀ ਕਾ ਵਾਸਾ ਇਸ ਨੱਕ ਤੋਂ ਕੱਟੀ ਹੋਈ ਨਲੱਜ ਮਾਇਆ ਦਾ ਸਾਰੇ ਜੀਵਾਂ ਦੇ ਵਿੱਚ ਵਾਸਾ ਹੈ ਪ੍ਰਭਾਵ ਹੈ ਸਗਲ ਮਾਰ ਓਹੇਰੀ ਇਹ ਸਾਰਿਆਂ ਨੂੰ ਮਾਰ ਕੇ ਫਿਰ ਤੱਕਦੀ ਹੈ ਵੀ ਕੋਈ ਬਚ ਤੇ ਨਹੀਂ ਗਿਆ ਤੇ ਫਿਰ ਆਖਦੀ ਹੈ ਸਗਲਿਆਂ ਕੀ ਹੋਂ ਬਹਿਣ ਭਾਣ ਜੀ ਜਿਨੈ ਬਰੀ ਤੇ ਸਚੇਰੀ ਕਹਿੰਦੇ ਲੋਕ ਮੈਨੂੰ ਪਤਨੀ ਬਣਾਉਣਾ ਚਾਹੁੰਦੇ ਨੇ ਇਹ ਲੋਕ ਮੇਰੇ ਖਸਮ ਬਣਨਾ ਚਾਹੁੰਦੇ ਨੇ ਮਾਲਕ ਬਣਨਾ ਚਾਹੁੰਦੇ ਨੇ ਪਰ ਨਹੀਂ ਮੈਂ ਇਹਨਾਂ ਦੀ ਭੈਣ ਹਾਂ ਮੈਂ ਇਹਨਾਂ ਦੀ ਭਣੇਵੀ ਹਾਂ ਅਸਲ ਵਿੱਚ ਪਤਨੀ ਉਹਨਾਂ ਦੀ ਹਾਂ ਮਾਲਕ ਖਸਮ ਮੇਰੇ ਉਹ ਨੇ ਜਿਹੜੇ ਵਿਚਾਰਵਾਨ ਨੇ ਜਿਹੜੇ ਮੇਰੇ ਮੋਹ ਤੋਂ ਬਚ ਗਏ ਜਿਹੜੇ ਅੱਗੇ ਅੱਗੇ ਤੁਰੇ ਜਿਨ੍ਹਾਂ ਦੇ ਪਿੱਛੇ ਮੈਂ ਲੱਗ ਤੁਰੀ ਸਗਲਿਆਂ ਕੀ ਹਾਂ ਬਹਿਣ ਭਾਣ ਜੀ ਜਿਨੈ ਬਰੀ ਤੇ ਸਚੇਰੀ ਕਿਉਂਕਿ ਅਸਲ ਵਿੱਚ ਇਹਦਾ ਪ੍ਰਭਾਵ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕਿ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਮਾਇਆ ਦਾ ਨਾਗਣੀ ਦਾ ਵੀ ਅਲੰਕਾਰ ਬੰਨਿਆ ਵੀ ਜਿਵੇਂ ਨਾਗਣੀ ਸਪਣੀ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ ਪਰ ਉਹ ਡੰਗ ਮਾਰਦੀ ਹੈ ਪਰ ਜਿਹੜਾ ਸਿਆਣਾ ਮਨੁੱਖ ਹੈ ਜਿਹਦੇ ਕੋਲ ਗਾਰੜੀ ਮੰਤਰ ਹੈ ਜਿਹੜਾ ਗਾਰੜੂ ਬਣ ਜਾਂਦਾ ਹੈ ਉਹ ਉਸ ਮੰਤਰ ਨੂੰ ਪੜ੍ਹ ਕੇ ਸੱਪ ਨੂੰ ਵਸ ਵਿੱਚ ਕਰ ਲੈਂਦਾ ਦੰਦ ਖੱਟੇ ਕਰਕੇ ਕੀਲ ਕੇ ਪਟਾਰੀ ਵਿੱਚ ਪਾ ਲੈਂਦਾ, ਉਹਦੇ ਤੋਂ ਆਪਣੀ ਰੋਜੀ ਚਲਾਉਂਦਾ। ਪਰ ਸਾਰਿਆਂ ਨੂੰ ਜਿਹੜੀ ਨਾਗਣੀ ਹੈ ਉਹ ਡੰਗ ਮਾਰ ਰਹੀ ਹੈ। ਜਿਵੇਂ ਇੱਕ ਗਾਰੜੂ ਭਾਵ ਗਾਰੜੀ ਮੰਤਰ ਪੜ੍ਹਨ ਵਾਲਾ ਜਿਹੜਾ ਉਹ ਸੱਪ ਦੀ ਜ਼ਹਿਰ ਨੂੰ ਉਤਾਰ ਦਿੰਦਾ, ਇਸੇ ਤਰ੍ਹਾਂ ਜਿਹਦੇ ਕੋਲ ਗੁਰੂ ਦਾ ਉਪਦੇਸ਼ ਰੂਪੀ ਗਾਰੜੀ ਮੰਤਰ ਹੈ, ਜਿਹਦੇ ਕੋਲ ਮੂਲ ਮੰਤਰ ਹੈ, ਜਿਹਦੇ ਕੋਲ ਗੁਰ ਮੰਤਰ ਹੈ, ਕਿਉਂਕਿ ਗੁਰੂ ਕੀ ਬਾਣੀ ਗੁਰੂ ਦੀ ਸਿੱਖਿਆ ਹੈ, ਤੇ ਜਿਹਦੇ ਕੋਲ ਗੁਰੂ ਕੀ ਬਾਣੀ ਦਾ ਸਿਧਾਂਤ ਹੈ ਉਹਨੇ ਇਸ ਨਾਗਣੀ ਨੂੰ ਆਪਣੇ ਵਸ ਵਿੱਚ ਕਰ ਲਿਆ। ਕਹਿਣ ਲੱਗੇ ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਕਨਾਂ ਨੂੰ ਖਾ ਰਹੀ ਹੈ ਤੇ ਇੱਕ ਮਾਲਕ ਦੀ ਕਿਰਪਾ ਦੇ ਨਾਲ ਬਚ ਗਏ ਨੇ, ਕਿਉਂਕਿ ਉਹਨਾਂ ਨੇ ਕੀ ਕੀਤਾ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਸਾਰੇ ਜੀਵ ਤਾਂ ਇਹਦੇ ਨਾਲ ਪਿਆਰ ਕਰ ਰਹੇ ਨੇ, ਪਰ ਇਹ ਸੰਤ ਜਨਾਂ ਦੀ ਬੈਰਨ ਹੈ, ਕਿਉਂਕਿ ਉਹਨਾਂ ਦੇ ਆਤਮਕ ਜੀਵਨ ਤੇ ਇਹ ਹਮਲਾ ਕਰਨ ਲਈ ਸੋਚਦੀ ਹੈ, ਪਰ ਉਹ ਗੁਰੂ ਦੀ ਕਿਰਪਾ ਨਾਲ, ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਬਚਾ ਲੈਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ 550 ਸਾਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ, ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ, ਇਸ ਜਰ ਕਾਰਨ ਘਣੀ ਵਗੁੱਤੀ ਇਸ ਜਰ ਘਣੀ ਖੁਆਈ, ਜਿਸ ਧਨ ਦੌਲਤ ਦੀ ਖਾਤਰ ਕਈ ਲੜਾਈ ਝਗੜੇ ਕਈ ਮੌਤਾਂ ਵੈਰ ਵਿਰੋਧ ਖੜਾ ਹੁੰਦਾ। ਸਾਹਿਬ ਕਹਿੰਦੇ ਪਾਪਾਂ ਤੋਂ ਬਿਨਾਂ ਇਹ ਜੁੜਦੀ ਨਹੀਂ ਤੇ ਮੋਇਆਂ ਦੇ ਨਾਲ ਇਹ ਸਾਥ ਨਿਭਾਉਣ ਵਾਲੀ ਨਹੀਂ, ਕੇਵਲ ਗੁਜਰਾਨ ਹੈ। ਜਿਵੇਂ ਦਾਸ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਵੀ ਜੇ ਸੁਰਮਾ ਅੱਖਾਂ ਵਿੱਚ ਪਾਇਆ ਜਾਵੇ ਤੇ ਸ਼ਿੰਗਾਰ ਦਾ ਅੰਗ ਬਣਦਾ, ਤੇ ਜੇ ਬੰਦਾ ਸੁਰਮੇ ਦੀ ਬੁੱਕ ਭਰ ਕੇ ਆਪਣੇ ਮੂੰਹ ਤੇ ਮਲ ਲਵੇ ਤੇ ਲੋਕ ਕਹਿੰਦੇ ਨੇ ਵੇਖੋ ਮੂੰਹ ਕਾਲਖ ਨਾਲ ਭਰ ਗਿਆ। ਮਾਇਆ ਦੀ ਸਹੀ ਵਰਤੋਂ ਸੁਰਮੇ ਦੀ ਤਰ੍ਹਾਂ ਹੈ, ਸ਼ਿੰਗਾਰ ਦੀ ਤਰ੍ਹਾਂ ਹੈ, ਪਰ ਜਦੋਂ ਬੰਦਾ ਇਹਦੇ ਪ੍ਰਭਾਵ ਹੇਠ ਦੱਬਿਆ ਜਾਂਦਾ ਤੇ ਇਵੇਂ ਜਿਵੇਂ ਕੋਈ ਸੁਰਮਾ ਆਪਣੇ ਮੂੰਹ ਤੇ ਮਲ ਕੇ ਆਪਣਾ ਹੀ ਮੂੰਹ ਕਾਲਾ ਕਰਕੇ ਤੁਰਿਆ ਫਿਰੇ, ਜਿਹੜੇ ਇਸ ਮਾਇਆ ਦੀ ਗਲਤ ਵਰਤੋਂ ਕਰਦੇ ਨੇ ਇਸ ਮਾਇਆ ਦੇ ਕਾਰਨ ਇੱਕ ਦਿਨ ਉਹਨਾਂ ਦਾ ਮੁੱਖ ਕਾਲਖ ਨਾਲ ਭਰ ਜਾਂਦਾ, ਤੇ ਜਿਹੜੇ ਮਾਇਆ ਦੇ ਮਾਲਕ ਪਰਮੇਸ਼ਰ ਨਾਲ ਜੁੜ ਜਾਂਦੇ ਨੇ ਉਹ ਇਸ ਮਾਇਆ ਵਿੱਚ ਰਹਿੰਦੇ ਹੋਏ ਇਹਦੀ ਵਰਤੋਂ ਕਰਦੇ ਹੋਏ ਸੁਰਖਰੂ ਹੋ ਕੇ ਸੰਸਾਰ ਤੋਂ ਤੁਰਦੇ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਕੁਲਾ ਵਧੂ ਅੰਗ ਖੋੜਸ ਸ਼ਿੰਗਾਰ ਰਚੈ, ਗਨਕਾ ਰਚਿਤ ਤੇਈ ਸਕਲ ਸ਼ਿੰਗਾਰ ਜੀ, ਕੁਲਾ ਵਧੂ ਸੇਜੈ ਸਮੈ ਰਮਤ ਪਤਾਰ ਏਕੈ, ਵੇਸ਼ਵਾ ਤੋਂ ਅਨੇਕ ਸੇ ਕਰੈ ਵੇ ਵਿਚਾਰ ਜੀ। ਕਹਿੰਦੇ ਜਿਵੇਂ ਇੱਕ ਸੁਹਾਗਣ ਇੱਕ ਸੁਹਾਗ ਭਾਗ ਵਾਲੀ ਇਸਤਰੀ ਆਪਣੇ ਤਨ ਤੇ 16 ਸ਼ਿੰਗਾਰ ਕਰੇ ਤੇ ਉਹਦੇ ਸ਼ਿੰਗਾਰ ਪੇਕੇ ਘਰ ਸਹੁਰੇ ਘਰ ਹਰ ਥਾਂ ਤੇ ਪ੍ਰਵਾਨ ਨੇ, ਪਰ ਕੋਈ ਵੇਸ਼ਵਾ ਆਪਣੇ ਤਨ ਤੇ ਸ਼ਿੰਗਾਰ ਕਰੇ ਤੇ ਹਰ ਕੋਈ ਉਹਦੇ ਵੱਲ ਉਂਗਲ ਕਰਦਾ। ਇਸੇ ਤਰ੍ਹਾਂ ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਦਾ ਧਨ ਦੌਲਤ ਇੱਕ ਕੁਲਾ ਵਧੂ ਇੱਕ ਪਤੀ ਬਰਤ ਸੁਹਾਗਣ ਇਸਤਰੀ ਦੇ ਸ਼ਿੰਗਾਰ ਦੀ ਤਰ੍ਹਾਂ, ਉਹਨਾਂ ਕੋਲ ਜਿਹੜੀ ਜਾਇਦਾਦ ਰਾਜ ਭਾਗ ਧਨ ਸੰਪਤੀ ਹੈ ਉਹ ਉਹਨਾਂ ਦਾ ਇੱਕ ਕੁਲਾ ਵਧੂ ਇੱਕ ਸੁਹਾਗ ਭਾਗ ਵਾਲੀ ਇਸਤਰੀ ਦੇ ਸ਼ਿੰਗਾਰ ਦੀ ਤਰ੍ਹਾਂ। ਤੇ ਜਿਹੜੇ ਰੱਬ ਨਾਲੋਂ ਟੁੱਟ ਗਏ ਜਿਹੜੇ ਇਹਦੇ ਪਿੱਛੇ ਤੁਰ ਪਏ ਉਹਨਾਂ ਦੀ ਮਾਇਆ ਇਵੇਂ ਹੈ ਜਿਵੇਂ ਵੇਸ਼ਵਾ ਦਾ ਤਨ ਦਾ ਸ਼ਿੰਗਾਰ ਹੋਵੇ। ਕਹਿਣ ਲੱਗੇ ਤੈਸੇ ਗੁਰ ਸਿੱਖਣ ਕੋ ਪਰਮ ਪਵਿੱਤਰ ਮਾਇਆ, ਸੋਈ ਦੁੱਖ ਦਾਹਕ ਹੈ ਦਾਤ ਸੰਸਾਰ ਜੀ, ਇਕਨਾਂ ਲਈ ਇਹ ਸੁਖਦਾਈ ਹੈ ਗੁਜਰਾਨ ਹੈ, ਦੂਜਿਆਂ ਨੂੰ ਇਹ ਸਾੜ ਰਹੀ ਹੈ। ਭਗਤ ਕਬੀਰ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਇੱਕ ਐਸੀ ਸੁਹਾਗਣ ਹੈ, ਐਸਾ ਸ਼ਿੰਗਾਰ ਹੈ ਇਹਦੇ ਤਨ ਤੇ, ਐਸੀ ਮੋਹਣੀ ਹੈ ਕਿ ਸਾਰਾ ਸੰਸਾਰ ਇਹਦੇ ਮੂੰਹ ਵਿੱਚ ਫਸਿਆ ਪਿਆ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ, ਇਸ ਮਾਇਆ ਨੇ ਬ੍ਰਹਮਾ ਛਲ ਦਿੱਤਾ, ਇਸ ਮਾਇਆ ਨੇ ਵਿਸ਼ਨੂੰ ਛਲ ਦਿੱਤਾ, ਇਸ ਮਾਇਆ ਨੇ ਸ਼ਿਵਜੀ ਨੂੰ ਛਲ ਦਿੱਤਾ। ਇਹ ਐਸੀ ਸਰਪਣੀ ਹੈ, ਐਸੀ ਬਲਵਾਨ ਹੈ, ਪਰ ਜਿਹਦੇ ਤੇ ਮਾਲਕ ਦੀ ਕਿਰਪਾ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਉਹ ਇਹਦੇ ਤੋਂ ਬਚ ਨਿਕਲਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਪਿਤਾ ਕਾਲੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗਏ, ਜਾ ਕੇ ਪੁੱਛਿਆ, ਪੁੱਤਰ ਬੜਾ ਲੰਮਾ ਸਮਾਂ ਹੋਇਆ, ਮੋਦੀਖਾਨੇ ਵਿੱਚ ਕਿਰਤ ਕਰਦਿਆਂ ਜਿੰਨੇ ਕੁ ਪੈਸੇ ਜੋੜੇ ਨੇ ਦੇ ਦਿਓ, ਮੈਂ ਰੱਖ ਲਵਾਂਗਾ, ਕਿਤੇ ਕੰਮ ਆਉਣਗੇ। ਸਾਹਿਬ ਨੇ ਕਿਹਾ, ਪਿਤਾ ਜੀ ਕਮਾਈ ਬੜੀ ਕੀਤੀ ਹੈ ਪਰ ਮਾਇਆ ਗੁਜਰਾਨ ਹੈ, ਇੱਕ ਪਾਸੋਂ ਆਉਂਦੀ ਦੂਜੇ ਪਾਸੇ ਨੂੰ ਚਲੀ ਜਾਂਦੀ ਹੈ, ਮੈਂ ਇੱਕ ਵੀ ਕੌਡੀ ਜਮ੍ਹਾਂ ਨਹੀਂ ਕੀਤੀ, ਪਰ ਹਿਸਾਬ ਕਰਕੇ ਵੇਖ ਲਓ ਖਰਚਾ ਤੇ ਆਮਦਨ ਬਰਾਬਰ ਹੈ, ਘਾਟਾ ਵੀ ਕੋਈ ਨਹੀਂ ਪੈਣ ਦਿੱਤਾ। ਕਵੀ ਸੰਤੋਖ ਸਿੰਘ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਪਿਤਾ ਕਾਲੂ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਲਬਾਤ ਜਿਹੜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਈ ਉਹਨੂੰ ਅੰਕਿਤ ਕੀਤਾ। ਕਹਿਣ ਲੱਗੇ, ਦਵੈ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਅਲਾਈ, ਬਹੁ ਕਾਲ ਭਇਓ ਸੁਲਤਾਨਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੀਤੀ ਕਮਾਈ, ਸੁਨ ਪੰਕਜ ਲੋਚਨ ਬੈਨ ਭਰੇ, ਬਹੁ ਆਨ ਕਮਾਈ ਕਰੀ ਇਹ ਥਾਈ, ਨੈ ਹਾਥ ਮੈਂ ਆਥ ਕਰੇ ਥਿਰਤਾ, ਇਤ ਆਵਤ ਹੈ ਉਤਕੋ ਚਲ ਜਾਈ, ਕਰ ਏਕ ਬਿਰਾਟ ਕਾ ਸੰਚ ਕਰੀ, ਨੈ ਆਮਦ ਔ ਖਰਚਾ ਸਮਦਾਈ। ਇੱਥੇ ਕਾਰੂ ਵਰਗੇ ਬਾਦਸ਼ਾਹ ਜਿਨ੍ਹਾਂ 40 ਗਨ ਜੋੜੀ ਸੀ, ਦੁਨੀ ਚੰਦ ਵਰਗੇ ਜਿਨ੍ਹਾਂ ਨੂੰ ਸਮਝ ਆ ਗਈ ਕਿ ਸੂਈ ਵੀ ਨਹੀਂ ਨਾਲ ਜਾ ਸਕਦੀ, ਤੇ ਗਰੀਬ ਨਵਾਜ ਨੇ ਜ਼ਿਕਰ ਕੀਤਾ ਕਿ ਵੇਖੋ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਦਿਖਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ, ਕਿਆ ਲੈ ਗਿਆ ਸਿਕੰਦਰ ਵਰਗਾ ਬਾਦਸ਼ਾਹ, ਸਾਰੀ ਉਮਰ ਟੇਕੇ ਨਾ ਬੈਠਾ, ਤੇ ਅਖੀਰ ਤੇ ਜਦੋਂ ਮੌਤ ਦਾ ਸਮਾਂ ਆਇਆ ਤੇ ਦੌਲਤ ਨੇ ਵੀ ਜਦੋਂ ਇਨਕਾਰ ਕੀਤਾ ਤੇ ਉਹਨੇ ਨਸੀਹਤ ਕੀਤੀ ਕਿ ਮੇਰੇ ਹੱਥ ਖੱਫਣ ਤੋਂ ਬਾਹਰ ਹੋਣ, ਮੇਰਾ ਜਨਾਜ਼ਾ ਗਲੀ ਗਲੀ ਵਿੱਚ ਫੇਰਿਆ ਜਾਵੇ, ਤਾਂ ਕਿ ਹਰ ਇੱਕ ਨੂੰ ਇਹ ਸੂਚਿਤ ਕਰੇ ਕਿ ਸਿਕੰਦਰ ਵਰਗਾ ਬਾਦਸ਼ਾਹ ਵੀ ਖਾਲੀ ਹੱਥ ਤੇ ਨੰਗੇ ਪੈਰ ਸੰਸਾਰ ਤੋਂ ਤੁਰ ਰਿਹਾ, ਔਰ ਮੇਰਾ ਜਨਾਜ਼ਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾਖਬਰ ਕਰ ਦੇ ਜੇ ਆਖਰੀ ਸਮਾਂ। ਆਓ ਬੜੇ ਪਿਆਰ ਸਾਹਿਬ ਭਗਤ ਕਬੀਰ ਸਾਹਿਬ ਜੀ ਦੇ ਜੋ ਅੰਮ੍ਰਿਤਮਈ ਬਚਨ ਹਨ ਉਹਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ।
ਜਿੱਥੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੀਆਂ ਜੋ ਆਰੰਭਕ ਪੰਕਤੀਆਂ ਹਨ ਤੁਕਾਂ ਨੇ, ਉਹਨਾਂ ਵਿੱਚ ਜ਼ਿਕਰ ਕੀਤਾ ਕਿ ਮਾਇਆ ਇੱਕ ਐਸੀ ਨਾਰ, ਇੱਕ ਐਸੀ ਇਸਤਰੀ ਹੈ ਕਿ ਜਦੋਂ ਇਹਦਾ ਖਸਮ, ਇਹਦਾ ਰਖਵਾਲਾ, ਇਹਦਾ ਮਾਲਕ ਮਰਦਾ, ਇਹ ਰੋਂਦੀ ਨਹੀਂ। ਉੱਥੇ ਰਹਾਉ ਦਾ ਬੰਦ ਜਿੱਥੋਂ ਸ਼ਬਦ ਦੀ ਵਿਚਾਰ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ, ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ ਰਹਾਉ। ਇਹ ਮਾਇਆ ਇੱਕ ਐਸੀ ਸੁਹਾਗਣ ਹੈ, ਐਸੀ ਹਾਰ ਸ਼ਿੰਗਾਰ ਨਾਲ ਲਪਰੇਜ ਹੈ, ਐਸੀ ਮੋਹਣੀ ਹੈ ਕਿ ਸਾਰੇ ਜੀਵ ਇਹਦੇ ਵੱਲ ਆਕਰਸ਼ਿਤ ਹੋ ਰਹੇ ਨੇ, ਸਾਰੇ ਜੀਵ ਇਹਨੂੰ ਆਪਣੀ ਇਸਤਰੀ ਨਾਰੀ ਬਣਾ ਕੇ ਰੱਖਣਾ ਚਾਹੁੰਦੇ ਨੇ, ਆਪ ਇਹਦੇ ਖਸਮ ਭਾਵ ਮਾਲਕ ਬਣਨਾ ਚਾਹੁੰਦੇ ਨੇ, ਪਰ ਅਸਲ ਵਿੱਚ ਇਹ ਮਾਇਆ ਉਹਨਾਂ ਨੂੰ ਆਪਣਾ ਮਾਲਕ, ਆਪਣਾ ਖਸਮ ਪ੍ਰਵਾਨ ਹੀ ਨਹੀਂ ਕਰਦੀ। ਇਹ ਕਹਿੰਦੀ, ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਮਾਇਆ ਕਹਿੰਦੀ, ਮੇਰਾ ਤੇ ਭਰਤਾ, ਮੇਰਾ ਤੇ ਪਤੀ, ਮੇਰਾ ਤੇ ਮਾਲਕ ਉਹ ਹੈ ਜਿਹੜਾ ਵਿਚਾਰਵਾਨ ਹੈ, ਜਿਹੜਾ ਮੇਰੇ ਪਿੱਛੇ ਨਹੀਂ ਲੱਗ ਤੁਰਦਾ, ਜਿਹੜਾ ਸੱਚਮੁੱਚ ਵਿਵੇਕਵਾਨ, ਵਿਚਾਰਵਾਨ ਬਣ ਕੇ ਅੱਗੇ ਅੱਗੇ ਤੁਰ ਪਿਆ ਤੇ ਮੈਂ ਪਿੱਛੇ ਪਿੱਛੇ ਤੁਰ ਪਈ ਹਾਂ, ਉਹ ਅਸਲ ਵਿੱਚ ਪ੍ਰਭੂ ਦਾ ਸੰਤ, ਉਹ ਬ੍ਰਹਮ ਗਿਆਨੀ, ਉਹ ਪਰਮੇਸ਼ਰ ਦਾ ਭਗਤ। ਉਹਦੇ ਬਾਰੇ ਕਿਹਾ, ਕਹਿਣ ਲੱਗੇ, ਹਮਰੋ ਭਰਤਾ। ਮਾਇਆ ਕਹਿੰਦੀ, ਮੇਰਾ ਭਰਤਾ, ਮੇਰਾ ਪਤੀ, ਮੇਰਾ ਖਸਮ ਕੌਣ ਹੈ? ਆ ਦੁਨੀਆਦਾਰ ਖਸਮ ਬਣ ਬੈਠੇ ਨੇ ਪਰ ਅਸਲ ਵਿੱਚ ਹੈ ਨਹੀਂ। ਮਾਇਆ ਕਹਿੰਦੀ, ਮੈਂ ਤੇ ਇਹਨਾਂ ਦੀ ਪਰਵਾਹ ਹੀ ਨਹੀਂ ਕਰਦੀ, ਇਹ ਮਰ ਜਾਣ ਮੈਂ ਰੋਂਦੀ ਨਹੀਂ। ਕਹਿੰਦੀ, ਮੇਰਾ ਪਤੀ ਅਸਲ ਵਿੱਚ ਹੈ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ, ਉਹ ਹਮਾਰਾ ਮਾਥੇ ਕਾਇਮ ਔਰ ਹਮਾਰਾ ਨਿਕਟ ਨਾ ਆਵੇ। ਕਹਿੰਦੇ, ਉਹ ਮੇਰੇ ਸਿਰ ਦਾ ਸਾਈ ਹੈ, ਉਹ ਮੇਰੇ ਮੱਥੇ ਤੇ ਕਾਇਮ ਹੈ, ਉਹ ਮੇਰਾ ਮਾਲਕ, ਉਹ ਮੇਰਾ ਖਸਮ ਹੈ, ਹੋਰਨਾਂ ਨੂੰ ਤੇ ਮੈਂ ਨੇੜੇ ਵੀ ਨਹੀਂ ਫਟਕਣ ਦਿੰਦੀ, ਭਾਵ ਜਿਹੜੇ ਮੇਰੇ ਮੂੰਹ ਵਿੱਚ ਫਸ ਗਏ ਨੇ, ਖਸਮ ਬਣੇ ਬੈਠੇ ਨੇ, ਉਹ ਤੁਰ ਜਾਣ ਮਰ ਜਾਣ ਮੈਂ ਰੋਂਦੀ ਨਹੀਂ। ਭਗਤ ਕਬੀਰ ਸਾਹਿਬ ਜ਼ਿਕਰ ਕਰ ਰਹੇ ਨੇ, ਕਹਿਣ ਲੱਗੇ, ਖਸਮ ਮਰੈ ਤਉ ਨਾਰ ਨਾ ਰੋਵੈ। ਇਹ ਮਾਇਆ ਰੂਪੀ ਨਾਰ, ਮਾਇਆ ਰੂਪੀ ਇਸਤਰੀ ਰੋਂਦੀ ਨਹੀਂ ਜਦੋਂ ਇਹਦਾ ਮਾਲਕ ਖਸਮ ਮਰਦਾ ਹੈ।
ਰਖਵਾਰਾ ਔਰ ਹੋਵੈ,
ਕਿਉਂਕਿ ਉਸ ਮਾਇਆ ਦਾ ਰਖਵਾਲਾ ਕੋਈ ਹੋਰ ਬਣ ਜਾਂਦਾ। ਜੇ ਬਾਪੂ ਤੁਰਨ ਲੱਗੇ ਤੇ ਘਰ ਵਿੱਚ ਪਹਿਲਾਂ ਹੀ ਵਿਚਾਰ ਚੱਲ ਪੈਂਦੇ ਨੇ, ਬੈਂਕ ਬੈਲੈਂਸ ਕਿੰਨਾ, ਬਾਪੂ ਦੇ ਹੱਥ ਵਿੱਚ ਘੜੀ ਕਿਹੋ ਜੀ ਹੈ, ਮੁੰਦਰੀ ਕਿਹੜੀ ਪਾਈ ਹੈ, ਸੋਨੇ ਦਾ ਕੜਾ ਕਿੰਨੇ ਗ੍ਰਾਮ ਦਾ, ਧੀ ਨੇ ਕੀ ਖਾਣਾ, ਪੁੱਤਾਂ ਨੇ ਕੀ ਖਾਣਾ, ਪੁੱਤ ਪੁੱਤਰੇ ਲੜ ਲੜ ਮਰ ਜਾਂਦੇ ਨੇ। ਕਹਿੰਦੇ ਅਜੇ ਉਹਦੇ ਅੰਦਰ ਆਖਰੀ ਸਵਾਸ ਹੁੰਦੇ ਨੇ ਤੇ ਪਹਿਲਾਂ ਹੀ ਸਭ ਕੁਝ ਉਤਾਰਨਾ ਸ਼ੁਰੂ ਕਰ ਦਿੱਤਾ ਜਾਂਦਾ। ਇਹ ਮਾਇਆ ਜਿਹੜੀ ਹੈ, ਇਹਦਾ ਰਖਵਾਲਾ ਜਾਂ ਇਹਦੇ ਖਸਮ, ਇਹਦੇ ਰਖਵਾਲੇ ਹੋਰ ਬਣਨ ਲਈ ਪਹਿਲਾਂ ਹੀ ਕਮਰ ਕੱਸੇ ਕਰਕੇ ਤਿਆਰ ਹੁੰਦੇ ਨੇ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ, ਇਹਦੇ ਹੋਰ ਰਖਵਾਲੇ ਹੋਰ ਇਹਦੇ ਖਸਮ ਮਾਲਕ ਬਣ ਜਾਂਦੇ ਹਨ।
ਰਖਵਾਰੇ ਕਾ ਹੋਏ ਵਿਨਾਸ਼,
ਫਿਰ ਉਹ ਜਿਹੜੇ ਰਾਖੇ ਨੇ ਉਹਨਾਂ ਦਾ ਵੀ ਇੱਕ ਦਿਨ ਵਿਨਾਸ਼ ਹੋ ਜਾਂਦਾ। ਕਿੰਨੇ ਮਾਲਕ ਇਹਦੇ ਮਰਦੇ ਨੇ ਪਰ ਇਹ ਵਿਧਵਾ ਹੁੰਦੀ ਨਹੀਂ, ਇਹ ਸਦਾ ਸੁਹਾਗਣੀ ਰਹਿੰਦੀ ਹੈ। ਇਹਦੇ ਤਾਂ ਹੋਰ ਖਸਮ, ਇਹਦੇ ਤਾਂ ਹੋਰ ਮਾਲਕ ਬਣਨ ਲਈ ਤਿਆਰ ਹੁੰਦੇ ਨੇ। ਸਗੋਂ ਜਿਹੜਾ ਇਹਦੇ ਮੂੰਹ ਵਿੱਚ ਫਸ ਜਾਂਦਾ ਹੈ,
ਆਗੈ ਨਰਕ ਈਹਾ ਭੋਗ ਬਿਲਾਸ,
ਉਹ ਜੀਵ ਇਸ ਮੋਹ ਮਾਇਆ ਦੇ ਵਿੱਚ ਮਸਤ ਹੋ ਕੇ ਕਈ ਤਰ੍ਹਾਂ ਦੇ ਮਾਇਆ ਦੇ ਭੋਗ ਭੋਗਦਾ, ਕਈ ਤਰ੍ਹਾਂ ਦੇ ਮਾਇਆ ਦੇ ਕੌਤਕਾਂ ਵਿੱਚ ਮਸਤ ਰਹਿੰਦਾ ਤੇ ਮਾਇਆ ਇਹਦੇ ਨਾਲ ਨਿਭਦੀ ਨਹੀਂ, ਪਰ ਇਸ ਮੋਹ ਮਾਇਆ ਦੇ ਕਾਰਨ ਇੱਥੇ ਵੀ ਨਰਕਮਈ ਜ਼ਿੰਦਗੀ ਤੇ ਇੱਥੋਂ ਤੁਰਨ ਲੱਗਿਆਂ ਵੀ ਫਿਰ ਜਿੰਨੇ ਨਰਕ ਨੇ ਉਹ ਇਹਨੂੰ ਪ੍ਰਾਪਤ ਹੁੰਦੇ ਨੇ। ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ, ਤਪੋ ਰਾਜ ਰਾਜੋ ਨਰਕ। ਕਈ ਵਾਰ ਬੰਦਗੀ ਕਰਕੇ ਤਪ ਕਰਕੇ ਮਨੁੱਖ ਨੂੰ ਰਾਜ ਭਾਗ ਜ਼ਮੀਨ ਜਾਇਦਾਦ ਧਨ ਸੰਪਤੀ ਮਿਲਦੀ ਹੈ, ਪਰ ਜਦੋਂ ਇਹਦੇ ਵਿੱਚ ਖਚਤ ਹੋ ਕੇ ਮਨੁੱਖ ਪਾਪ ਕਰਦਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਧਾਰਾ ਪੈ ਆਣ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਕਹਿਣ ਲੱਗੇ ਜਦੋਂ ਨਬੇੜਾ ਹੋਣਾ, ਲੇਖਾ ਹੋਣਾ ਤੇ ਫਿਰ ਇਹਨੂੰ ਹੀ ਪੁੱਛਿਆ ਜਾਣਾ, ਇਹਦੇ ਲਈ ਫਿਰ ਕਈ ਤਰ੍ਹਾਂ ਦੇ ਨਰਕ ਹੁੰਦੇ ਹਨ।
ਏਕ ਸੁਹਾਗਨ ਜਗਤ ਪਿਆਰੀ,
ਇਹਦੇ ਕਈ ਮਾਲਕ ਮਰ ਜਾਣੇ ਫਿਰ ਵੀ ਸੁਹਾਗਣ ਰਹਿੰਦੀ, ਕਦੇ ਵਿਧਵਾ ਹੁੰਦੀ ਨੀ, ਇਹ ਜਗਤ ਨੂੰ ਬਹੁਤ ਪਿਆਰੀ ਲੱਗਦੀ, ਬੜੀ ਮੋਹਣੀ ਹੈ। ਇਹ
ਸਗਲੇ ਜੀ ਅਜੰਤ ਕੀ ਨਾਰੀ,
ਸਾਰੇ ਜੀਵ ਇਸ ਮੋਹ ਮਾਇਆ ਦੇ ਪ੍ਰਭਾਵ ਕਾਰਨ ਆਕਰਸ਼ਿਤ ਹੋ ਰਹੇ ਨੇ, ਆਪਣੀ ਨਾਰੀ ਬਣਾ ਕੇ ਰੱਖਣਾ ਚਾਹੁੰਦੇ ਹਨ, ਪਰ ਇਹ ਬਣਦੀ ਨਹੀਂ, ਇਹ ਆਪਣਾ ਉਹਨੂੰ ਮਾਲਕ ਮੰਨਦੀ ਨਹੀਂ, ਕਿਉਂਕਿ ਇਹ ਸੱਚਮੁੱਚ ਮਾਲਕ ਉਹਨੂੰ ਮੰਨਦੀ ਹੈ ਜਿਹੜੇ ਇਹਦੇ ਮੋਹ ਤੋਂ ਉੱਪਰ ਹਨ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਭਗਤ ਕਬੀਰ ਸਾਹਿਬ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ। ਗੁਰੂ ਸ਼ਬਦ ਦੀਆਂ ਇਹ ਪਾਵਨ ਤੁਕਾਂ ਸ਼ਬਦ ਦਾ ਅੰਤਰੀਵ ਭਾਵ ਹਨ।
ਸੁਹਾਗਣ ਗੱਲ ਸੋਹੈ ਹਾਰ,
ਕਹਿਣ ਲੱਗੇ ਐਸੀ ਸੁਹਾਗਣ ਹੈ ਵੀ ਆਪਣੇ ਤਨ ਤੇ ਆਪਣੇ ਗਲ ਵਿੱਚ ਹਾਰ ਪਾ ਕੇ ਬੜੀ ਸ਼ੋਭਦੀ ਹੈ, ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਕਈ ਤਰ੍ਹਾਂ ਦੇ ਇਹ ਹਾਵ ਭਾਵ ਕਰਦੀ ਹੈ, ਬੜੀ ਮੋਹਣੀ ਹੈ, ਬੜੀ ਇਹ ਮਾਨੋ ਪਿਆਰੀ ਹੈ, ਜਿਵੇਂ ਕਿਸੇ ਦੇ ਗਲ ਵਿੱਚ ਹਾਰ ਪਾਇਆ ਹੋਵੇ ਤੇ ਉਹਦੀ ਸ਼ੋਭਾ ਹੋਰ ਵੱਧ ਜਾਂਦੀ ਹੈ। ਇਹ ਮਾਇਆ ਇਹ ਸੁਹਾਗਣ ਬਣ ਕੇ ਇਵੇਂ ਗਲ ਵਿੱਚ ਹਾਰ ਪਾ ਕੇ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ।
ਸੰਤ ਕਉ ਬਿਖ ਬਿਗਸੈ ਸੰਸਾਰ,
ਸਾਰੀ ਜੀਵ ਤਾਂ ਇਹਦੇ ਵੱਲ ਵੇਖ ਵੇਖ ਕੇ ਖੁਸ਼ ਹੁੰਦੇ ਨੇ, ਪਰ ਪ੍ਰਭੂ ਦੇ ਸੰਤ ਜਨ, ਭਗਤ ਜਨ, ਮਾਲਕ ਦੇ ਸੇਵਕ ਇਹਨੂੰ ਬਿਖ ਜਾਣਦੇ ਨੇ, ਭਾਵ ਇਹਦੇ ਡੰਗ ਤੋਂ ਹਮੇਸ਼ਾ ਉਹ ਸੁਚੇਤ ਰਹਿੰਦੇ ਹਨ।
ਕਰ ਸ਼ਿੰਗਾਰ ਬਹਿ ਪਖਿਆਰੀ,
ਕਹਿੰਦੇ ਅਸਲ ਵਿੱਚ ਇਸ ਮਾਇਆ ਦੇ ਸ਼ਿੰਗਾਰ ਇਵੇਂ ਹੀ ਨੇ ਜਿਵੇਂ ਵੇਸ਼ਵਾ ਦਾ ਸ਼ਿੰਗਾਰ ਹੋਵੇ, ਇਹ ਵੇਸ਼ਵਾ ਵਾਂਗ ਸ਼ਿੰਗਾਰ ਕਰਕੇ ਮਨੁੱਖ ਦੇ ਨੇੜੇ ਬੈਠ ਜਾਂਦੀ ਹੈ।
ਸੰਤ ਕੀ ਠਿਠਕੀ ਫਿਰੈ ਵਿਚਾਰੀ,
ਪਰ ਇਹ ਵਿਚਾਰੀ ਪ੍ਰਭੂ ਦੇ ਸੰਤ ਜਨਾਂ ਵੱਲੋਂ ਫਿਟਕਾਰੀ ਹੋਈ ਦੂਰ ਹੀ ਫਿਰਦੀ ਹੈ, ਭਾਵ ਉਹਨਾਂ ਦੇ ਨੇੜੇ ਨਹੀਂ ਢੁਕਦੀ।
ਸੰਤ ਭਾਗ ਉਹ ਪਾਸ਼ਾ ਪਰੈ,
ਇਹ ਮਗਰ ਮਗਰ ਭੱਜ ਕੇ ਪ੍ਰਭੂ ਦੇ ਸੰਤ ਜਨਾਂ ਦੇ ਕੋਲ ਜਾਣਾ ਚਾਹੁੰਦੀ ਹੈ, ਪਰ ਪ੍ਰਭੂ ਦੇ ਪਿਆਰੇ ਸੰਤ ਜਨ ਇਸ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਹਨ।
ਗੁਰ ਪ੍ਰਸਾਦੀ ਮਾਰੋਂ ਡਰੈ,
ਗੁਰੂ ਦੀ ਕਿਰਪਾ ਜਿਨ੍ਹਾਂ ਤੇ ਉਹ ਪ੍ਰਭੂ ਦੇ ਸੰਤ ਜਨ, ਉਹਨਾਂ ਦੀ ਇਹ ਮਾਰ ਤੋਂ ਡਰਦੀ ਵੀ ਹੈ, ਭੱਜ ਭੱਜ ਕੇ ਪਿੱਛੇ ਜਾਣਾ ਚਾਹੁੰਦੀ ਹੈ, ਲੜ ਲੱਗਣਾ ਚਾਹੁੰਦੀ ਹੈ, ਪਰ ਨਾਲ ਡਰਦੀ ਵੀ ਹੈ ਕਿ ਉਹਨਾਂ ਨੇ ਮਾਰ ਮਾਰਨੀ ਹੈ। ਉਹ ਪ੍ਰਭੂ ਦੇ ਸੰਤ ਜਨ ਗੁਰਮੁਖ ਪਿਆਰੇ, ਉਹ ਮਾਲਕ ਦੇ ਭਗਤ ਹਨ।
ਸਾਕਤ ਕੀ ਉਹ ਪਿੰਡ ਪਰਾਇਣ,
ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਇਹ ਜਿੰਦ ਜਾਨ ਹੈ। ਪਿੰਡ ਪ੍ਰਾਣ, ਪਿੰਡ ਕਹਿੰਦੇ ਨੇ ਸਰੀਰ ਨੂੰ, ਤੇ ਪ੍ਰਾਣ ਦਾ ਅਰਥ ਜਿਵੇਂ ਸਰੀਰ ਵਿੱਚ ਪ੍ਰਾਣ ਹੋਣ, ਉਹ ਕਹਿੰਦੇ ਨੇ ਹਾਏ ਮਾਇਆ, ਹਾਏ ਮਾਇਆ, ਮਾਇਆ ਮਨੋ ਨਾ ਵਿਸਰੈ, ਮੰਗ ਹੈ ਦਮਾ ਦਮ। ਕਹਿਣ ਲੱਗੇ ਇਹ ਮਨੁੱਖ ਜਿਹੜਾ ਹੈ ਇਸ ਮਾਇਆ ਦੇ ਖਾਤਰ ਵੇਖੋ ਇਹਨੂੰ ਜਿੰਦ ਜਾਨ ਸਮਝ ਕੇ ਸਾਰੀ ਉਮਰ ਇਹਦੇ ਮੂੰਹ ਵਿੱਚ ਫਸਿਆ ਰਹਿੰਦਾ।
ਹਮ ਕੋ ਦ੍ਰਿਸ਼ਟ ਪਰੈ ਤ੍ਰਿਖ ਡਾਇਣਾ,
ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ, ਪਰ ਸਾਨੂੰ ਇਹ ਡੈਣ ਦਿਸਦੀ ਹੈ, ਭਿਆਨਕ ਡੈਣ, ਇਸ ਕਰਕੇ ਅਸੀਂ ਇਹਦੇ ਤੋਂ ਬਚੇ ਰਹਿੰਦੇ ਹਾਂ। ਭਗਤ ਕਬੀਰ ਸਾਹਿਬ ਰੂਪੀ ਸੰਤ ਕਹਿ ਰਹੇ ਹਨ,
ਹਮ ਤਿਸ ਕਾ ਬਹੁ ਜਾਣਿਆ ਭੇਓ।
ਕਹਿਣ ਲੱਗੇ ਮਾਲਕ ਦੀ ਕਿਰਪਾ, ਗੁਰੂ ਦੀ ਕਿਰਪਾ ਸਦਕਾ ਅਸੀਂ ਇਹਦਾ ਬਹੁਤਾ ਭੇਦ ਜਾਣ ਲਿਆ।
ਜਬ ਹੋਏ ਕਿਰਪਾਲ ਮਿਲੇ ਗੁਰ ਦੇਓ,
ਜਦੋਂ ਕਿਰਪਾ ਦੇ ਘਰ ਵਿੱਚ ਆ ਕੇ ਗੁਰੂ ਦੇਵ ਨੇ ਆਪਣਾ ਮਿਲਾਪ ਸਾਨੂੰ ਬਖਸ਼ਿਸ਼ ਕੀਤਾ ਤੇ ਅਸੀਂ ਇਸ ਮੋਹ ਮਾਇਆ ਦੇ ਭੇਦ ਨੂੰ ਜਾਣ ਗਏ ਕਿ ਇਹ ਕੇਵਲ ਗੁਜਰਾਨ ਮਾਤਰ ਹੈ, ਪਰ ਉਪਕਾਰ ਲਈ ਹੈ, ਕੇਵਲ ਲੋੜਾਂ ਲਈ ਹੈ, ਪਰ ਮਨੁੱਖ ਇਹਦੇ ਅਧੀਨ ਹੋ ਜਾਵੇ ਇਹ ਗੱਲ ਸਮਝ ਤੋਂ ਬਾਹਰ ਹੈ। ਭਾਵ ਇਹ ਤਾਂ ਮਨੁੱਖ ਦੀ ਸਹੂਲਤ ਲਈ ਸੀ, ਮਨੁੱਖ ਨੂੰ ਰਾਹਤ ਦੇਣ ਲਈ ਸੀ, ਪਰ ਮਨੁੱਖ ਇਹਦੇ ਵਿੱਚ ਇੰਨਾ ਖਚਤ ਹੋ ਗਿਆ ਕਿ ਇਹਦੀ ਜ਼ਿੰਦਗੀ ਵਿੱਚ ਕਦੇ ਟਿਕਾ ਹੀ ਨਹੀਂ ਆਉਂਦਾ।
ਕਹੋ ਕਬੀਰ ਅਬ ਬਾਹਰ ਪਰੀ,
ਕਹਿਣ ਲੱਗੇ ਇਹ ਕਬੀਰ ਹੋਣੇ ਗੱਲ ਕਹਿ ਦੇ ਕਿ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹਨੂੰ ਬਾਹਰ ਕਰ ਦਿੱਤਾ, ਭਾਵ ਇਹਨੂੰ ਨੇੜੇ ਨਹੀਂ ਢੁਕਣ ਦਿੱਤਾ।
ਸਾਰੇ ਕੈ ਅੰਚਲ ਲਰੀ,
ਪਰ ਸੰਸਾਰੀ ਜੀਵਾਂ ਦੇ ਇਹ ਪੱਲੇ ਲੱਗ ਗਈ, ਭਾਵ ਉਹਨਾਂ ਤੇ ਆਪਣਾ ਇਹ ਪ੍ਰਭਾਵ ਪਾ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਆਓ ਹੁਣ ਲੜੀਵਾਰ ਜੋ ਗੁਰਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ, ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਗਰੀਬ ਨਵਾਜ ਮਿਹਰਾਮਤ ਕਰਨ, ਆਓ ਲੜੀਵਾਰ ਕਥਾ ਵਿਚਾਰ ਨਾਲ ਜੁੜਨਾ ਕਰੀਏ।
ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ।
ਸੂਹੀ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਸੰਪਾਦਨਾ ਕਰਨ ਵਾਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 744 ਤੇ ਸ਼ੋਭਨੀਕ ਹਨ। ਇਸ ਪਾਵਨ ਸ਼ਬਦ ਵਿੱਚ ਵੀ ਜਿੱਥੇ ਗਰੀਬ ਨਵਾਜ ਆਰੰਭਕ ਤੁਕਾਂ ਦੇ ਵਿੱਚ ਇਹ ਜ਼ਿਕਰ ਕਰ ਰਹੇ ਨੇ ਕਿ ਮਨੁੱਖ ਉਸ ਸੋਹਣੇ ਕਾਰਜ ਨੂੰ ਨਹੀਂ ਸਮਝਦਾ ਜਿਹੜਾ ਇਹਦੇ ਹਿਰਦੇ ਘਰ ਲਈ ਕੰਮ ਆਉਣ ਵਾਲਾ ਹੈ, ਇਹ ਹੋਰ ਹੋਰ ਮੋਹ ਮਾਇਆ ਵਿੱਚ ਜੰਜਾਲਾਂ ਦੇ ਵਿੱਚ ਜਕੜਿਆ ਰਹਿੰਦਾ। ਅਸਲ ਵਿੱਚ ਜਦੋਂ ਮਾਲਕ ਕਿਰਪਾ ਕਰਦਾ ਨਾ ਤੇ ਫਿਰ ਇਹਨੂੰ ਸਮਝ ਆਉਂਦੀ ਹੈ ਕਿ ਜਿੱਤ ਤੂੰ ਲਾਵੈ ਤੇ ਤਿੱਤ ਲੱਗਣਾ, ਜਾਂ ਤੂੰ ਦੇਹੈ ਤੇਰਾ ਨਾਂ ਜਪਣਾ, ਜਦੋਂ ਤੂੰ ਬਖਸ਼ਿਸ਼ ਕਰੇ ਫਿਰ ਜੀਵ ਤੇਰੇ ਨਾਮ ਨੂੰ ਜਪਦਾ ਤੇ ਆਪਣਾ ਅਸਲ ਕਾਰਜ ਜਿਹੜਾ ਹੈ ਉਹ ਕਰਦਾ ਹੈ। ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਕਹਿ ਰਹੇ ਨੇ ਕਿ ਘਰ ਕਾ ਕਾਜ ਨਾ ਜਾਣੀ ਰੂੜਾ। ਰੂੜਾ ਦਾ ਅਰਥ ਹੁੰਦਾ ਸੁੰਦਰ, ਕਿ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਸੇਵਾ ਕਰਨ ਵਾਲਾ, ਪਰਉਪਕਾਰਾਂ ਵਾਲਾ, ਇਹ ਕਾਰਜ ਸੁੰਦਰ ਜਿਹੜਾ ਹੈ ਇਹ ਤਾਂ ਮਨੁੱਖ ਜਿਹੜਾ ਇਹਦੇ ਹਿਰਦੇ ਘਰ ਲਈ ਕੰਮ ਆਉਣ ਵਾਲਾ ਇਹਨੂੰ ਤਾਂ ਇਹ ਜਾਣਦਾ ਨਹੀਂ ਹੈ।
ਝੂਠੇ ਧੰਦੇ ਰਚਿਓ ਮੂੜਾ,
ਪਰ ਇਹ ਮੂਰਖ ਮਨੁੱਖ ਝੂਠੇ ਧੰਦਿਆਂ ਵਿੱਚ, ਵਿਕਾਰਾਂ ਵਿੱਚ, ਹੋਰ ਹੋਰ ਮਨ ਮਤ ਕਰਮ ਕਾਂਡਾਂ ਵਾਲੇ ਕੰਮ ਵਿੱਚ ਲੱਗਾ ਰਹਿੰਦਾ। ਇੱਕ ਤਾਂ ਧੰਦਾ ਕੰਮ ਕਾਜ ਉਹ ਹੈ ਜਿਹੜਾ ਸਾਡੀ ਕਿਰਤ ਹੈ, ਪਰ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਉਪਦੇਸ਼ ਹੀ ਦਿੱਤਾ ਵੀ ਕਿਰਤ ਕਰੋ, ਫਿਰ ਅਗਲੀ ਗੱਲ ਹੈ ਨਾਮ ਜਪੋ। ਉਹ ਕਿਰਤ ਅਸਲ ਵਿੱਚ ਧੰਦਾ ਨਹੀਂ। ਸਾਹਿਬ ਕਹਿੰਦੇ ਆ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਸਿਮਰਨ ਵਾਲੇ ਕੰਮ ਤੋਂ ਹਟ ਕੇ ਕਰਮ ਕਾਂਡਾਂ ਵਾਲਾ, ਵਹਿਮਾਂ ਭਰਮਾਂ ਵਾਲਾ ਧੰਦਾ ਕਰੀ ਜਾਂਦਾ, ਜਿਹੜਾ ਮਨੁੱਖ ਵਿਕਾਰਾਂ ਵਾਲੇ ਧੰਦੇ ਕਰੀ ਜਾਂਦਾ, ਇਹ ਵੇਖੋ ਮੂਰਖ ਮਨੁੱਖ ਅਸਲੀ ਕਾਜ ਤੋਂ ਤਾਂ ਪਰੇ ਹੋ ਗਿਆ। ਇਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਆ ਵਿਕਾਰਾਂ ਵਾਲੇ, ਨਸ਼ਿਆਂ ਵਾਲੇ, ਕਰਮ ਕਾਂਡਾਂ ਵਾਲੇ, ਪਖੰਡ ਪਾਦ ਵਾਲੇ ਜਿਹੜੇ ਕੰਮ ਨੇ ਇਹ ਤੇਰੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ। ਗਰੀਬ ਨਵਾਜ ਨੇ ਇੱਕ ਸਿੱਖਿਆ ਦਿੱਤੀ ਸਾਨੂੰ, ਕਹਿਣ ਲੱਗੇ ਹਉ ਢਾਡੀ ਬੇਕਾਰ ਕਾਰੈ ਲਾਇਆ। ਮੈਂ ਤਾਂ ਬੇਕਾਰ ਸੀ ਪਰ ਤੁਸੀਂ ਆਪਣੀ ਸੋਹਣੀ ਬੰਦਗੀ ਦੀ ਕਾਰ ਵਾਲੇ ਪਾਸੇ ਮੈਨੂੰ ਤੋਰ ਲਿਆ, ਭਾਵ ਹੋਰ ਕਾਰ ਵਿਕਾਰ ਹੈ, ਹੋਰ ਕਾਰ ਜਿਹੜੀ ਹੈ ਉਹ ਵਿਕਾਰ ਹੈ ਜਿਹੜੀ ਕਰਮ ਕਾਂਡਾਂ ਵਾਲੀ ਜਾਂ ਮਨਮਤ ਵਾਲੀ ਜਾਂ ਪਖੰਡਵਾਦ ਵਾਲੀ, ਪਰ ਚੰਗਾ ਕੰਮ ਇਹੀ ਹੈ ਕਿ ਅਸੀਂ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਬੰਦਗੀ ਵਾਲੇ ਪਾਸੇ ਤੁਰ ਪਈਏ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੋਰ ਤੇਰੇ ਆ ਕਰਮ ਕਾਂਡਾਂ ਵਾਲੇ ਕੰਮ ਤੇਰੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ, ਇਸ ਕਰਕੇ ਮਨੁੱਖ ਉਲਟਾ ਚੱਲ ਪਿਆ ਘਰ ਕਾ ਕਾਜ ਨਾ ਜਾਣੀ ਰੂੜਾ, ਝੂਠਾ ਧੰਦਾ ਰਚਿਓ ਮੂੜਾ। ਮੂਰਖ ਮਨੁੱਖ ਵੇਖੋ ਕਿਹੜੇ ਪਾਸੇ ਧੰਦਾ ਪਿੱਟ ਰਿਹਾ, ਕਿਹੜੇ ਪਾਸੇ ਲੱਗ ਗਿਆ।
ਜਿਤ ਤੂੰ ਲਾਵਹੇ ਤਿਤ ਤਿਤ ਲੱਗਣਾ।
ਹੇ ਭਾਈ, ਪਰਮੇਸ਼ਰ ਨੂੰ ਇਹ ਕਵੋ, ਮਾਲਕ ਜੀ ਜਿਸ ਪਾਸੇ ਤੁਸੀਂ ਜੀਵਾਂ ਨੂੰ ਲਾ ਰਹੇ ਹੋ ਇਹ ਜੀਵ ਉਸੇ ਪਾਸੇ ਲੱਗ ਰਹੇ ਨੇ, ਪਰ ਲੱਗਣਾ ਜੁੜਨਾ ਸਭ ਤੋਂ ਵਧੀਆ ਇਹ ਹੈ, ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਜੁੜਨਾ ਅਸਲ ਵਿੱਚ ਉਹ ਚੰਗਾ ਹੈ, ਲੱਗਣਾ ਉਹ ਚੰਗਾ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਸਾਡਾ ਮਨ ਲੱਗ ਜਾਵੇ, ਜੁੜ ਜਾਵੇ।
ਜਾਂ ਤੂੰ ਦੇਹੇ ਤੇਰਾ ਨਾਉ ਜਪਨਾ।
ਉਸ ਮਾਲਕ ਅੱਗੇ ਬੇਨਤੀ ਕਰੀਏ, ਜਦੋਂ ਤੁਸੀਂ ਬਖਸ਼ਿਸ਼ ਕਰਕੇ ਦਿੰਦੇ ਹੋ ਇਹ ਦਾਤ ਨਾਮ ਦੀ, ਤੇ ਫਿਰ ਅਸੀਂ ਜੀਵ ਤੁਹਾਡਾ ਨਾਮ ਜਪ ਸਕਦੇ ਹਾਂ, ਫਿਰ ਇਸ ਕੰਮੇ ਅਸੀਂ ਲੱਗ ਸਕਦੇ ਹਾਂ, ਜਦੋਂ ਤੁਸੀਂ ਬੰਦਗੀ ਵਾਲੀ ਕਾਰੇ ਸਾਨੂੰ ਲਾ ਲਵੋ, ਕਿਉਂਕਿ ਜਦੋਂ ਤੁਹਾਡੀ ਕਿਰਪਾ ਦੇ ਨਾਲ ਤੁਹਾਡਾ ਨਾਮ ਸਾਨੂੰ ਮਿਲਦਾ ਤੇ ਫਿਰ ਅਸੀਂ ਨਾਮ ਜਪਦੇ ਹਾਂ।
ਰਹਾਓ,
ਰਹਾਓ ਦਾ ਭਾਵ ਹੈ ਠਹਿਰਾਓ, ਵਿਸ਼ਰਾਮ, ਕਿ ਇਹਨਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਹਰ ਕੇ ਦਾਸ ਹਰ ਸੇਤੀ ਰਾਤੇ।
ਹਰੀ ਦੇ ਜਿਹੜੇ ਸੇਵਕ ਨੇ, ਦਾਸ ਨੇ, ਉਹ ਹਰੀ ਪਰਮੇਸ਼ਰ ਦੇ ਨਾਲ ਰੰਗੇ ਰਹਿੰਦੇ ਹਨ।
ਰਾਮ ਰਸਾਇਣ ਆਨੰਦਿਨ ਮਾਤੇ।
ਜੋ ਸਭ ਤੋਂ ਵੱਡਾ ਰਸਾਂ ਦਾ ਘਰ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ, ਜਿਹਦੇ ਬਾਰੇ ਕਿਹਾ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਜਿਹਨੂੰ ਮਹਾਰਸ ਵੀ ਕਿਹਾ, ਜਿਹਨੂੰ ਆਤਮ ਰਸ ਵੀ ਕਿਹਾ। ਸਾਹਿਬ ਕਹਿੰਦੇ ਉਹ ਦਿਨੇ ਰਾਤ ਇਸ ਰਸਾਂ ਦੇ ਘਰ ਸ੍ਰੇਸ਼ਟ ਰਸ ਪਰਮੇਸ਼ਰ ਦੇ ਨਾਮ ਰੂਪੀ ਰਸ ਦੇ ਵਿੱਚ ਮਸਤ ਰਹਿੰਦੇ ਹਨ।
ਬਾਹ ਪਕੜ ਪ੍ਰਭ ਆਪੇ ਕਾਢੇ।
ਮਾਲਕ ਨੇ ਉਹਨਾਂ ਨੂੰ ਬਾਂਹ ਪਕੜ ਕੇ ਜਿਹੜਾ ਵਿਕਾਰਾਂ ਵਾਲਾ, ਕਰਮ ਕਾਂਡਾਂ ਵਾਲਾ, ਮੋਹ ਮਾਇਆ ਵਾਲਾ ਜਾਂ ਮਨਮਤ ਵਾਲਾ, ਪਖੰਡਾਂ ਵਾਲਾ ਧੰਦਾ ਸੀ ਨਾ, ਉਧਰੋਂ ਕੱਢ ਲਿਆ। ਬਾਂਹ ਪਕੜ, ਉਹਨਾਂ ਨੂੰ ਉਹਨਾਂ ਦੀ ਬਾਂਹ ਪਕੜ ਕੇ, ਹੱਥ ਪਕੜ ਕੇ ਇਸ ਮੋਹ ਮਾਇਆ ਦੇ ਜੰਜਾਲ ਤੋਂ ਪਰਮੇਸ਼ਰ ਨੇ ਬਚਾ ਲਿਆ। ਜਦੋਂ ਉਹ ਅਰਦਾਸ ਕਰਦੇ ਨੇ ਕਿ ਹੇ ਮੇਰੇ ਮਾਲਕ ਕਿਰਪਾ ਕਰ, ਬਾਪ ਬੀਠਲਾ ਬਾਂਹ ਦੇ, ਲੰਮੀ ਬਾਂਹ ਕਰਕੇ ਸਾਨੂੰ ਕੱਢ ਲੈ, ਕਿਉਂਕਿ ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਬਾਂਹ ਪਕੜ ਕਰ ਕਾਢੇ ਆਪਣੇ, ਕਹਿਣ ਲੱਗੇ ਉਹਨਾਂ ਨੂੰ ਕੱਢ ਲਿਆ ਬਾਂਹ ਪਕੜ ਕੇ। ਬਾਂਹ ਪਕੜ ਪ੍ਰਭ ਆਪੇ ਕਾਢੇ, ਆਪੇ ਜੀਵਾਂ ਨੂੰ ਇਸ ਮੋਹ ਮਾਇਆ ਦੇ ਧੰਦੇ ਵਿੱਚੋਂ ਕੱਢ ਕੇ ਬਚਾ ਲਿਆ।
ਜਨਮ ਜਨਮ ਕੇ ਟੂਟੇ ਗਾਂਢੇ।
ਫਿਰ ਜਨਮਾਂ ਜਨਮਾਂਤਰਾਂ ਦਾ ਟੁੱਟਿਆ ਹੋਇਆ ਜੀਵ ਜਿਹੜਾ ਹੈ, ਉਹਨਾਂ ਜੀਵਾਂ ਨੂੰ ਆਪਣੇ ਨਾਲ ਗੰਢ ਲਿਆ, ਆਪਣੇ ਨਾਲ ਜੋੜ ਲਿਆ। ਟੂਟੀ ਗੰਢ ਨਹਾਰ ਗੋਪਾਲ। ਜਦੋਂ ਕਿਤੇ ਵੀ ਗੁਰੂ ਨਾਲੋਂ, ਪਰਮੇਸ਼ਰ ਨਾਲੋਂ ਟੁੱਟ ਜਾਵੇ, ਅਰਦਾਸ ਕਰੀਏ ਤੇ ਮਾਲਕ ਟੁੱਟੀ ਹੋਈ ਨੂੰ ਗੰਢਣ ਵਾਲਾ ਹੈ, ਜੀਵਾਂ ਨੂੰ, ਵਿਛੜਿਆ ਹੋਇਆਂ ਨੂੰ ਫਿਰ ਆਪਣੇ ਨਾਲ ਜੋੜ ਲੈਂਦਾ। ਜਦੋਂ ਅਰਦਾਸ ਕਰਾਂਗੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਅਸੀਂ ਆਪਣੇ ਧੰਦਿਆਂ ਕਰਕੇ, ਆਪਣੇ ਕੰਮਾਂ ਕਰਕੇ, ਅਸੀਂ ਮੋਹ ਮਾਇਆ ਕਰਕੇ, ਅਸੀਂ ਵਿਕਾਰਾਂ ਕਰਕੇ, ਪਖੰਡਾਂ ਕਰਕੇ ਤੁਹਾਡੇ ਤੋਂ ਦੂਰ ਹੋ ਗਏ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਫਿਰ ਆਪਣੇ ਨਾਲ ਜੋੜ ਲਵੋ।
ਉਧਰ ਸੁਆਮੀ ਪ੍ਰਭ ਕਿਰਪਾ ਤਾਰੇ।
ਫਿਰ ਉਹ ਮਾਲਕ ਜਦੋਂ ਕਿਰਪਾ ਕਰਦਾ ਨਾ, ਕਹਿੰਦੇ ਫਿਰ ਬਾਂਹ ਪਕੜ ਕੇ ਜੀਵਾਂ ਨੂੰ ਜਿੱਥੇ ਮੋਹ ਮਾਇਆ ਤੋਂ ਕੱਢਦਾ, ਆਪਣੇ ਨਾਲ ਜੋੜ ਕੇ ਟੁੱਟਿਆਂ ਨੂੰ ਫਿਰ ਗੰਢ ਲੈਂਦਾ, ਉਹਦੇ ਅੱਗੇ ਜਦੋਂ ਆਪਾਂ ਅਰਦਾਸ ਕਰੀਏ, ਉਧਾਰ ਸੁਆਮੀ ਪ੍ਰਭ ਕਿਰਪਾ ਧਾਰੇ, ਹੇ ਮੇਰੇ ਮਾਲਕ ਕਿਰਪਾ ਕਰਕੇ ਮੈਨੂੰ ਉਧਾਰ ਲੈ, ਮੈਨੂੰ ਬਚਾ ਲੈ ਇਹਨਾਂ ਵਿਕਾਰਾਂ ਤੋਂ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਾਰ ਹਰ ਨਾਗਰ, ਮੇਰਾ ਉਧਾਰ ਕਰ ਦੇ, ਮੇਰਾ ਪਾਰ ਉਤਾਰਾ ਕਰ ਦੇ, ਮੈਨੂੰ ਕਿਰਪਾ ਕਰਕੇ ਬਚਾ ਲੈ। ਤੇ ਜਦੋਂ ਸੱਚਮੁੱਚ ਮਾਲਕ ਕਿਰਪਾ ਕਰਦਾ ਤੇ ਫਿਰ ਉਹਨਾਂ ਜੀਵਾਂ ਨੂੰ ਮੋਹ ਮਾਇਆ ਤੋਂ ਬਚਾ ਲੈਂਦਾ, ਭਾਵ ਭਾਵ ਸਾਗਰ ਵਿੱਚ ਡੁੱਬਣ ਲੱਗਿਆਂ ਨੂੰ ਉਹ ਕੱਢ ਲੈਂਦਾ ਹੈ।
ਨਾਨਕ ਦਾਸ ਹਰ ਸਰਣ ਦੁਆਰੇ।
ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਪੰਜਵੇਂ ਵਾਰਸ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ। ਕਹਿ ਰਹੇ ਨੇ ਨਾਨਕ ਦਾਸ ਹਰ ਸ਼ਰਣ ਦੁਆਰੇ। ਹੇ ਪ੍ਰਭੂ, ਮੈਂ ਨਾਨਕ ਤੇਰਾ ਦਾਸ ਬਣ ਕੇ ਤੇਰੀ ਸ਼ਰਨ ਵਿੱਚ ਤੇਰੇ ਦਰ ਤੇ ਆ ਕੇ ਡਿੱਗ ਪਿਆ ਹਾਂ, ਹੁਣ ਕਿਰਪਾ ਕਰੋ। ਹੁਣ ਸ਼ਰਨ ਪਰੇ ਕੀ ਰਾਖੋ ਸ਼ਰਮਾ, ਆਪਣੇ ਦਰ ਤੇ ਡਿੱਗਿਆਂ ਦੀ ਤੁਸੀਂ ਲਾਜ ਰੱਖ ਲਵੋ, ਕਿਉਂਕਿ ਜਿਹੜੇ ਵੀ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਤੂੰ ਬਚਾ ਲੈਂਦਾ, ਉਹਨਾਂ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਮੁੱਖ ਵਾਕ ਅਤੇ ਲੜੀਵਾਰ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਸੱਚਮੁੱਚ ਜਦੋਂ ਮਾਲਕ ਕਿਰਪਾ ਕਰਦਾ ਨਾ, ਤੇ ਜਿਵੇਂ ਪ੍ਰਕਿਰਤੀ ਦੇ ਵਿੱਚ ਇੱਕ ਨਿਯਮ ਹੈ ਕਿ ਰੁੱਤਾਂ ਬਦਲ ਦੇ ਨਾਲ ਕਦੇ ਪੱਤ ਝੜ ਕਦੇ ਖੇੜਾ, ਇਸੇ ਤਰ੍ਹਾਂ ਸਾਹਿਬ ਕਹਿੰਦੇ ਮਨੁੱਖਤਾ ਦੇ ਮਨਾਂ ਰੂਪੀ ਕਿਆਰੀਆਂ ਵਿੱਚ ਵੀ ਜਦੋਂ ਵੀਰਾਨਾਪਨ ਆ ਜਾਂਦਾ ਨਾ, ਜਦੋਂ ਫਰੀਦਾ ਰੁੱਤ ਫੇਰੀ ਵਣ ਕੰਬਿਆ ਪੱਤ ਝੜੇ ਝੜ ਪਾਏ, ਤੇ ਜੇ ਮਾਲਕ ਨਾਲ ਆਪਾਂ ਜੁੜ ਜਾਈਏ ਫਿਰ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਇਹ ਅਵਸਥਾ ਮਿਲ ਜਾਂਦੀ ਹੈ। ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੂਰੀ ਸੀ ਐਨਸ ਫਿਰੈ ਜਲੰਤ। ਬਸੰਤ ਦਾ ਖੇੜਾ ਵੀ ਉਹਨਾਂ ਵਾਸਤੇ ਆ ਜਿਨ੍ਹਾਂ ਕੋਲ ਕੰਤ ਮਾਲਕ ਹੈ, ਤੇ ਜਿਹੜੇ ਮਾਲਕ ਨਾਲੋਂ ਟੁੱਟੇ ਹੋਏ ਨੇ, ਬਸੰਤ ਭਾਵੇਂ ਲੱਖਾਂ ਵਾਰ ਆ ਜਾਵੇ ਉਹਨਾਂ ਲਈ ਬਸੰਤ ਵੀ ਸੁਖਦਾਈ ਨਹੀਂ ਬਣਦੀ। ਉਹ ਹਰੇ ਭਰੇ ਹੋ ਜਾਂਦੇ ਨੇ, ਅੰਦਰੋਂ ਖੇੜੇ ਨਾਲ ਭਰ ਜਾਂਦੇ ਨੇ ਜਿਹੜੇ ਮਾਲਕ ਨਾਲ ਜੁੜੇ ਰਹਿੰਦੇ ਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਉਦਾਰ ਸੁਆਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।